ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚਲੋ ਜੀ,
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਤੁਖਾਰੀ
ਚੰਦ ਸ਼ੰਤ ਮਹੱਲਾ ਪਹਿਲਾ, ਬਾਰਾਂਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੂੰ ਸੁਣੀ ਕਰ
ਸੁਣ। ਪਹਿਲਾਂ ਜੀ ਮੁੜ ਤੋਂ ਬੋਲੋ ਸਾਰੇ। ਤੁਖਾਰੀ
ਤੁਖਾਰੀ
ਸ਼ੰਤ
ਸ਼ੰਤ
ਮਹੱਲਾ ਪਹਿਲਾ,
ਮਹੱਲਾ ਪਹਿਲਾ,
ਬਾਰਹਿ ਮਾਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਹੁਣ ਅੱਜ ਆਪਣਾ ਨਵਾਂ ਰਾਗ ਸ਼ੁਰੂ ਹੋਣ ਲੱਗਾ ਹੈ। ਮਾਰੂ ਰਾਗ ਸੰਪੂਰਨ ਹੋ ਗਿਆ ਕੱਲ੍ਹ, ਅਤੇ ਹੁਣ ਇਹ ਤੁਖਾਰੀ ਅੱਜ ਸ਼ੁਰੂ ਹੋਣ ਲੱਗਾ ਹੈ। ਇਹ ਰਾਗ ਕਿੰਨਵਾਂ ਨੰਬਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ? ਬਾਈਵਾਂ। ਸ਼ਾਬਾਸ਼, ਅੱਜ ਬਾਈਵਾਂ ਰਾਗ ਆਪਣਾ ਸ਼ੁਰੂ ਹੋਣ ਲੱਗਾ ਹੈ। ਕੁੱਲ ਕਿੰਨੇ ਰਾਗ ਨੇ? 31, ਅਤੇ ਬਾਈਵੇਂ 'ਚ ਆਪਾਂ ਆ ਗਏ ਹਾਂ। ਇਹ ਜਿਹੜਾ ਰਾਗ ਹੈ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਇਹ ਰਾਗਣੀ ਮੰਨੀ ਆ ਇਹ। ਅਤੇ ਇਹ ਜਿਹੜਾ ਹੈਗਾ ਬਣਦਾ ਕਿਵੇਂ ਹੈ ਰਾਗ? ਇਹ ਭੈਰੋਂ ਰਾਗ, ਟੋਡੀ ਰਾਗ ਅਤੇ ਰਾਮਕਲੀ ਰਾਗ, ਤਿੰਨ ਰਾਗਾਂ ਦੇ ਸੁਮੇਲ ਨੂੰ ਮਿਲ ਕੇ ਤੁਖਾਰੀ ਰਾਗ ਬਣਦਾ ਹੈ। ਰਾਗਮਾਲਾ ਵਿੱਚ ਇਹਦਾ ਨਾਂ ਨਹੀਂ ਆਇਆ। ਹਾਂਜੀ, ਇਸ ਰਾਗ ਦੇ ਵਿੱਚ ਹੁਣ ਮਹਾਰਾਜ ਪਾਤਸ਼ਾਹ 12 ਮਹਾਬਾਣੀ ਉਚਾਰ ਰਹੇ ਨੇ। ਇਹ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਨਗਰ ਵਸਾਇਆ, ਉੱਥੋਂ ਦਾ ਇੱਕ ਸੇਠ ਸੀ ਕਰੋੜੀਆ ਸੇਠ। ਉਹ ਕਰੋੜੀਆ ਸੇਠ ਸਤਿਗੁਰਾਂ ਦਾ ਹੁਕਮ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਦਾ ਧਰਮਸ਼ਾਲਾ ਬਣਾਈ ਉੱਥੇ ਕਰਤਾਰਪੁਰ ਵਿੱਚ। ਧਰਮਸ਼ਾਲਾ ਵਿੱਚ ਮਹਾਰਾਜ ਪਾਤਸ਼ਾਹ ਜੀ ਨੇ ਨਿਵਾਸ ਕੀਤਾ। ਹੁਣ ਧਰਮਸ਼ਾਲਾ 'ਚ ਨਿਵਾਸ ਕੀਤਾ, ਸਾਰੀਆਂ ਸਿੱਖ ਸੰਗਤਾਂ ਮਹਾਰਾਜ ਦੇ ਉੱਥੇ ਇਕੱਠੀਆਂ ਆਉਣ ਲੱਗ ਗਈਆਂ। ਧਰਮਸ਼ਾਲਾ 'ਚ ਇਕੱਠੇ ਹੋਏ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪੁਰਾਣੇ ਸਮੇਂ ਵਿੱਚ ਅਸੀਂ ਜਿਹੜਾ ਸੀ ਬ੍ਰਾਹਮਣ ਦੇ ਮੁੱਖ ਤੋਂ ਮਹੀਨੇ ਦਾ ਪਹਿਲਾ ਨਾਂ ਜਦੋਂ ਸੁਣਦੇ ਤਾਂ ਉਹ ਮੰਨਿਆ ਜਾਂਦਾ ਸੀ ਵੀ ਮਹੀਨਾ ਸਫਲਾ ਹੋ ਜਾਂਦਾ ਹੈ। ਪਰ ਉਹ ਸੰਸਕ੍ਰਿਤ ਬੋਲੀ ਵਿੱਚ ਸੀ, ਸਾਨੂੰ ਪੂਰੀ ਸੋਝੀ ਨਹੀਂ ਪੈਂਦੀ। ਆਪ ਕਿਰਪਾ ਕਰੋ, ਇਸ ਆਪਣੀ ਗੁਰਮੁਖੀ ਬੋਲੀ ਵਿੱਚ ਕੋਈ ਸੁਖੈਨ ਬਾਣੀ ਜਿਹਦੇ ਵਿੱਚ 12 ਮਹੀਨਿਆਂ ਦੇ ਨਾਂ ਆਉਣ, ਐਸੀ ਰਚਨਾ ਮਹਾਰਜੀ ਕਰੋ ਜਿਹਦੇ ਤੁਹਾਡੇ ਮੁੱਖ ਤੋਂ ਸੁਣ ਕੇ ਸਾਡੇ 12 ਹੀ ਮਹੀਨੇ ਸਫਲੇ ਹੋ ਜਾਣ, ਸਮੁੱਚਾ ਸਾਲ ਸਾਡਾ ਸੁੱਖਾਂ ਦਾ ਬਤੀਤ ਹੋਵੇ। ਇਹ ਬਾਣੀ ਮਹਾਰਾਜ ਜੀ ਆਪ ਜੀ ਉਚਾਰੋ। ਉਹ ਸਤਿਗੁਰਾਂ ਨੇ ਉਸ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਇਹ ਤੁਖਾਰੀ ਰਾਗ ਦੇ ਵਿੱਚ 12 ਮਹਾ ਉਚਾਰਨ ਕੀਤਾ। ਅਤੇ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਜੀ ਨੇ ਵੀ ਫਿਰ 12 ਮਹਾ ਉਚਾਰਿਆ, ਜਿਹੜਾ ਆਪਾਂ ਪਿੱਛੇ ਪੜ੍ਹਾ ਆ। ਉਹ ਕਿੱਥੇ ਪੜ੍ਹਿਆ ਆਪਾਂ ਨੇ? ਮਾਝ ਰਾਗ 'ਚ 133 ਅੰਗ 'ਤੇ। ਉਹ ਫਿਰ ਇਸੇ ਬਾਣੀ ਦਾ ਟੀਕਾ ਰੂਪ ਮਹਾਰਾਜ ਨੇ ਕੀਤਾ ਹੈ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਨੇ, ਸਾਲੋ ਜੀ ਹੋਰਾਂ ਨੇ, ਪਾਰੋ ਜੀ ਹੋਰਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ। ਮਹਾਰਾਜ ਜਿਹੜੀ ਗੁਰੂ ਨਾਨਕ ਸਾਹਿਬ ਜੀ ਦਾ 12ਵਾਂ ਹੈ ਉਹ ਵੀ ਔਖਾ ਹੈ, ਉਹ ਬਾਣੀ ਵਿਖਮਾ ਹੈ। ਤੁਸੀਂ ਉਸੇ ਦਾ ਕੋਈ ਟੀਕਾ ਰੂਪ ਹੋਰ ਸੌਖੀ ਉਚਾਰੋ ਕੋਈ। ਉਹ ਪੰਜਵੇਂ ਪਾਤਸ਼ਾਹ ਜੀ ਨੇ ਫਿਰ ਇਸੇ ਤੁਖਾਰੀ ਰਾਗ ਦੇ 12 ਮਾਹ ਦਾ ਟੀਕਾ ਰੂਪ ਕਰਕੇ ਉਹ ਬਾਣੀ ਜਿਹੜੀ ਸੀ ਮਾਝ ਰਾਗ ਵਿੱਚ ਦੂਜਾ 12 ਮਾਹ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਿਆ। ਸੋ ਇਹ ਦੋ 12 ਮਾਹ ਦੇ ਨਾਂ ਦੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਇਹ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ, ਅਤੇ 12 ਮਾਹ ਵਿੱਚ ਜਿਹੜਾ ਸੀ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦਾ। ਇਹਦੇ ਵਿੱਚ ਹੁਣ ਮਹਾਰਾਜ ਜੀ ਕੀ ਉਪਦੇਸ਼ ਬਖਸ਼ਦੇ ਨੇ? ਸਿੱਖ ਨੇ ਬੇਨਤੀ ਕੀਤੀ ਹੈ, ਹੇ ਮਹਾਰਾਜ, ਪਰਮੇਸ਼ੁਰ ਜਿਹੜਾ ਹੈ ਕਿਸੇ ਨੂੰ ਗਰੀਬ ਕਿਸੇ ਨੂੰ ਅਮੀਰ ਬਣਾਉਂਦਾ ਹੈ, ਕਿਸੇ ਨੂੰ ਸੁੱਖ ਕਿਸੇ ਨੂੰ ਦੁੱਖ ਦਿੰਦਾ ਹੈ, ਇਹ ਗੱਲ ਉਹਦੀ ਠੀਕ ਨਹੀਂ। ਐਸਾ ਕਿਉਂ ਕਰਦਾ ਹੈ? ਸਾਰਿਆਂ ਨੂੰ ਅਮੀਰ ਕਿਉਂ ਨਹੀਂ ਬਣਾਉਂਦਾ? ਸਾਰਿਆਂ ਨੂੰ ਸੁੱਖ ਕਿਉਂ ਨਹੀਂ ਦਿੰਦਾ, ਕੀ ਕਾਰਨ ਹੈ? ਉੱਤਰ ਵਿੱਚ ਹੁਣ ਮਹਾਰਾਜ ਪਾਤਸ਼ਾਹ, ਇਹ ਚਾਰ ਪੌੜੀਆਂ ਨੇ ਜਿਹੜੀਆਂ ਪਹਿਲਾਂ ਆਉਣਗੀਆਂ, ਜਿਹੜੀਆਂ ਮੰਗਲ ਰੂਪ ਨੇ। ਹੁਣ ਪਹਿਲੀ ਪੌੜੀ ਸ਼ੁਰੂ ਹੋਣ ਲੱਗੀ ਆ, ਇਹ ਚਾਰ ਪੌੜੀਆਂ ਇਹ ਮੰਗਲ ਰੂਪ 'ਚ ਉਚਾਰੀਆਂ ਨੇ। ਪੰਜਵੀਂ ਪੌੜੀ ਫਿਰ ਜਿਹੜੀ ਹੈ ਉੱਥੋਂ ਚੇਤ ਦੇ ਮਹੀਨੇ ਤੋਂ ਫਿਰ ਮਹੀਨੇ ਦਾ ਨਾਂ ਸ਼ੁਰੂ ਕਰਨਗੇ। ਹੁਣ ਪਹਿਲਾਂ ਮੰਗਲ ਰੂਪ ਪੌੜੀਆਂ ਵਿੱਚ ਜੋ ਉਪਦੇਸ਼ ਦੇ ਰਹੇ ਨੇ, ਸਰਵਣ ਕਰੋ ਜੀ। ਤੂੰ ਸੁਣ,
ਤੂੰ ਸੁਣ,
ਹਾਂ ਬੋਲ। ਕਿਰਤ,
ਕਿਰਤ,
ਕਰਮਾ,
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 ਰਾਜੇ ਦੇ ਟਿੱਪੀ ਲਾ ਕੇ ਕਰਮਾ,
ਕਰਮਾ,
ਪੁਰਬ ਕਮਾਇਆ,
ਪੁਰਬ ਕਮਾਇਆ,
ਸਾਰੇ ਪੜ੍ਹੋ ਜੀ। ਤੂੰ ਸੁਣ,
ਤੂੰ ਸੁਣ,
ਕਿਰਤ ਕਰਮਾ,
ਕਿਰਤ ਕਰਮਾ,
ਕਰਮਾ ਨੇ ਜੀ, ਕਰਮਾ ਪੜ੍ਹੋ। ਫਿਰ ਬੋਲੋ, ਤੂੰ ਸੁਣ,
ਤੂੰ ਸੁਣ,
ਕਿਰਤ ਕਰਮਾ,
ਕਿਰਤ ਕਰਮਾ,
ਪੁਰਬ ਕਮਾਇਆ,
ਪੁਰਬ
ਕਮਾਇਆ। ਹੁਣ ਪਰਮੇਸ਼ਰ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ ਸਿੱਖ ਨੂੰ, ਹੇ ਪਰਮੇਸ਼ਰ ਤੂੰ ਇਹ ਸੁਣ, ਪੁਰਬ ਕਮਾਇਆ, ਜੀਵਾਂ ਨੇ ਜਿਹੜਾ ਪਿਛਲੇ ਜਨਮ ਵਿੱਚ ਜੋ ਕਰਮ ਕਮਾਇਆ, ਕਿਰਤ ਕਰਮਾ, ਜੋ ਕਰਮ ਕਮਾਇਆ ਪਿਛਲੇ ਜਨਮ ਵਿੱਚ, ਉਹਦੇ ਕਰਕੇ ਹੀ। ਅਗਲੀ ਲਾਈਨ ਪੜ੍ਹੋ ਫਿਰ ਹੁਣ।
ਸਿਰ ਸਿਰ ਸੁਖ ਸਮਾਇਆ,
ਸਹਮਾ,
ਸਮਾ,
ਸਹਮਾ,
ਸਮਾ,
ਹਾਂਜੀ। ਦੇਹ ਸੋ ਤੂੰ ਭਲਾ,
ਦੇਹ ਸੋ ਤੂੰ ਭਲਾ,
ਹਾਂ। ਸਿਰ ਸਿਰ, ਸਿਰ ਸਿਰ ਦਾ ਸਿਰਬ ਸਿਰ, ਹੇ ਵਾਹਿਗੁਰੂ, ਸਿਰਬ ਸਿਰ, ਇਹ ਜਿਹੜਾ ਤੁਸੀਂ ਕਿਸੇ ਨੂੰ ਸੁੱਖ ਸਹਮਾ ਮੈਨੇ ਦੁੱਖ, ਹਰੇਕ ਨੂੰ ਸਿਰ ਸਿਰ ਸਿਰਜਕ ਸਿਰਜ ਕੇ ਬਣਾ ਬਣਾ ਕੇ ਤੁਸੀਂ ਸਿਰਬ ਸਿਰ ਕਿਸੇ ਨੂੰ ਸੁੱਖ ਦਿੰਦੇ ਹੋ, ਕਿਸੇ ਨੂੰ ਦੁੱਖ ਦਿੰਦੇ ਹੋ। ਇਹ ਪੁਰਬ ਕਮਾਇਆ, ਜਿਹੜਾ ਪਿਛਲੇ ਜਨਮ ਵਿੱਚ ਕਰਮ ਜੀਵਾਂ ਨੇ ਕਮਾਇਆ, ਉਹਦੇ ਕਰਕੇ ਸੁੱਖ ਹੈ, ਉਹਦੇ ਕਰਕੇ ਸਹਮਾ ਮੈਨੇ ਦੁੱਖ ਹੈ। ਦੇਹ ਸੋ, ਇਹ ਜਿਹੜਾ ਤੂੰ ਦੇਣਾ ਕਰਦਾ ਹੈ, ਇਹ ਕਰਮਾਂ ਕਰਕੇ ਹੀ ਹੈ। ਪਰ ਤੂੰ ਭਲਾ, ਤੁਸੀਂ ਮਹਾਰਾਜ ਜੀ ਭਲੇ ਹੋ, ਦੋਸ਼ ਨਹੀਂ ਤੁਹਾਨੂੰ ਕੋਈ, ਜੀਵਾਂ ਦੇ ਆਪਣੇ ਕਰਮਾਂ ਦਾ ਦੋਸ਼ ਹੈ। ਦੱਦਾ ਦੋਸ਼ ਨਾ ਦੀਜਾ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਹੈ ਆਵਰਜਣਾ, ਰੱਬ ਨੂੰ ਨਾ ਦੋਸ਼ ਦਿਓ, ਆਪਣੇ ਕਰਮਾਂ ਦਾ ਹੀ ਦੋਸ਼, ਜਿਹੜਾ ਸੁੱਖ ਅਤੇ ਦੁੱਖ ਜਿਹੜਾ ਹੈ ਪਿੱਛੇ ਕਮਾ ਕੇ ਆਇਆ। ਚਲੋ ਅੱਗੇ, ਤੇਰੀ ਹਰ ਰਚਨਾ ਤੇਰੀ, ਤਿਆਗਤ ਮੇਰੀ, ਹਰ ਬਿਨ ਘੜੀ ਨਾ ਜੀਵਾਂ। ਹੇ ਮਹਾਰਾਜ, ਹਰ ਰਚਨਾ ਤੇਰੀ, ਅਸੀਂ ਤੇਰੀ ਆ ਜਿਹੜੀ ਰਚਨਾ ਬਣਾਈ ਆ ਸੰਸਾਰ ਦੀ, ਇਹਦੇ ਨਾਲ ਇਹ ਬਿਰਤੀ ਲਾ ਕੇ ਰੱਖੀ ਹੋਈ ਹੈ, ਤੇਰੇ ਨਾਲ ਨਹੀਂ ਲਾਈ ਰਚਨਹਾਰ, ਰਚਨਾ ਨਾਲ ਲਾ ਲਈ, ਰਚਨਹਾਰ ਨਾਲ ਨਹੀਂ ਲਾਈ। ਇਸ ਕਰਕੇ ਕਿਹਾ ਗਤ ਮੇਰੀ, ਗਤ ਮੈਨੇ ਹਾਲਤ, ਦਸ਼ਾ ਮੇਰੀ ਕੀ ਹਾਲਤ ਹੋਵੇਗੀ, ਇੱਦਾਂ ਹਰ ਬਿਨ ਘੜੀ ਨਾ ਜੀਵਾਂ, ਮੈਂ ਤਾਂ ਹੇ ਹਰੀ ਅਤੇ ਤੂੰ ਬਿਨਾਂ ਘੜੀ ਨਹੀਂ ਜੀ ਸਕਦੇ। ਹਾਂਜੀ, ਪ੍ਰਿਆ ਬੋਲੋ ਸਾਰੇ, ਪ੍ਰਿਆ ਬਾਜ ਦੁਹੇਲੀ, ਕੋਈ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾਂ। ਪ੍ਰਿਆ, ਇਹਨੂੰ ਪ੍ਰਿਆ ਪਾਲਣਾ, ਪ੍ਰਿਆ, ਹੇ ਪਿਆਰੇ ਵਾਹਿਗੁਰੂ, ਅਤੇ ਤੂੰ ਬਾਜ, ਅਤੇ ਤੂੰ ਬਿਨਾਂ ਦੁਹੇਲੀ ਮੈਨੂੰ, ਮੈਂ ਬਹੁਤ ਦੁਖੀ ਹਾਂ ਤੇਰੇ ਦਰਸ਼ਨਾਂ ਤੋਂ ਬਿਨਾਂ, ਤੇਰੀ ਪ੍ਰਾਪਤੀ ਤੋਂ ਬਿਨਾਂ, ਸੁਮਾ ਤੋਂ ਬਿਨਾਂ ਫਿਰ ਕੋਈ ਨਾ ਬੇਲੀ, ਇਹ ਸੰਸਾਰ ਵਿੱਚ ਮੇਰਾ ਕੋਈ ਬੇਲੀ ਨਹੀਂ, ਮੇਰਾ ਮਿੱਤਰ ਕੋਈ ਨਹੀਂ। ਗੁਰਮੁਖ ਅੰਮ੍ਰਿਤ ਪੀਵਾਂ, ਮੈਂ ਗੁਰਾਂ ਤੋਂ ਗੁਰਮੁਖ ਬਣ ਕੇ ਇਹ ਅੰਮ੍ਰਿਤ ਦੀ ਦਾਤ ਨੂੰ ਪੀਣਾ ਕਰਾਂ। ਹਾਂ, ਇਹ ਫਿਰ ਰਚਨਾ ਰਾਜ,
ਰਚਨਾ ਰਾਜ ਰਹੇ ਨਿਰੰਕਾਰੀ,
ਠੀਕ,
ਪ੍ਰਭ ਮੰਨੇ ਮਨ ਕਰਮ
ਸੋ ਕਰਮਾ,
ਸੋ ਕਰਮਾ,
ਰਚਨਾ ਰਾਚ ਰਹੇ ਨਿਰੰਕਾਰੀ, ਹੇ ਨਿਰੰਕਾਰੀ ਵਾਹਿਗੁਰੂ, ਹੇ ਪ੍ਰਭੂ, ਰਚਨਾ ਰਾਚ ਰਹੇ, ਅਸੀਂ ਤੇਰੀ ਰਚਨਾ ਵਿੱਚ ਲੱਗੇ ਰਹੇ ਹਾਂ, ਰਚਨਹਾਰ 'ਚ ਨਹੀਂ ਲੱਗੇ, ਰਚਨਾ ਵਿੱਚ ਲੱਗੇ ਰਹੇ। ਪ੍ਰਭ ਮਨ ਕਰਮ ਸੁਕਰਮਾ, ਪਰ ਹੇ ਪ੍ਰਭੂ, ਜਦੋਂ ਤੇਰੇ ਨਾਮ ਦਾ ਮਨ ਮੈਨੇ ਮੰਨਣ ਕੀਤਾ ਨਾ, ਕਰਮ ਸੁਕਰਮਾ, ਇਹ ਸਾਰੇ ਕਰਮਾਂ ਵਿੱਚੋਂ ਇਹ ਸ੍ਰੇਸ਼ਟ ਕਰਮ ਹੈ, ਸੁਕਰਮਾ ਮੈਨੇ ਸ੍ਰੇਸ਼ਟ ਕਰਮ, ਸਾਰੇ ਕਰਮਾਂ ਵਿੱਚੋਂ ਇਹ ਇੱਕ ਸ੍ਰੇਸ਼ਟ ਕਰਮ ਹੈ, ਕਿਹੜਾ? ਜਿਹੜਾ ਤੇਰੇ ਨਾਮ ਦਾ ਮੰਨਣ ਕਰਨਾ ਹੈ, ਪਹਿਲਾਂ ਸਰਵਣ ਕੀਤਾ ਹੈ ਨਾਮ, ਫਿਰ ਮੰਨਣ ਕਰਨਾ ਜਿਹੜਾ। ਹਾਂ, ਨਾਨਕ,
ਨਾਨਕ,
ਹਾਂ,
ਹਾਂ, ਸਾ सुनो
ठीक
तू सुन
ठीक
आत्म रस
रम नानक पंथ निहाले साधन नानक ते रुक की कौम अब जम की ला के छोटा विश्राम करके निहाले हुंदा वेखणा नानक पंथ निहाले सा धन सा मैंने ओ धन मैंने स्त्री मैं स्त्री मैं ये स्त्री पंथ निहाले पंथ मैंने रस्ता मैं वो रस्ते नू वेखदी हाँ भी किधरों मेरा प्यारा पति वाहगुरु आवे वो रस्ते वाल तक रही हाँ तू सुन आत्म राम ये मेरी बेनती नू है आत्म राम वाहगुरु तुसी सुनना करो जी चल भाई
बाबिया
प्रयो बोले
प्रयो बोले
हाँ
कोकिल
कोकिल
वाणिया
ठीक बड़ो सारे बाबिया प्रयो बोले
बाबिया प्रयो बोले
कोकिल वाणिया
कोकिल वाणिया
बंबिया जड़ा ना पंछी एक चिड़ी वर्गा हुंदा है एले ककार दा बड़ी प्यारी बोली बोलदा की बोलदा प्रयो प्रयो करदा है प्री प्री करदा है कोकिल वाणिया इवें कोल दी भी जिहड़ी बाणी आ उह भी बड़ी मिठी बोलदी है हाँ जी जिवें ए प्री प्री करके बोलदा है जिहड़ा बबीहा ते कोकिल कोयल भी बड़ी मिठी बाणी बोलदी है इत्थे हो गए अखरी अर्थ अंतरी अर्थ बबीहा प्रयो बोले बबीहा क्या चित्त रूपी बबीहा ये भी प्रयो प्रयो प्री प्री बोलदा मेरा चित्त रूपी बबीहा कोकिल बाणी आ कोकिल कौन अजीबा अजीबा मेरी जिहड़ी आ इह भी मिठी बाणी बोलदी आ मिठे मिठे बचन बोलदी आ हुण तां हाँ जी फिर
सा धन सब रस चोलै
ठीक
अंक समाणिया
हाँ ठीक अंक समाणिया अंक नाम स्वरूप दा हे वाहगुरु जो तेरे स्वरूप भी जड़ियाँ समा गई ने ना सा धन वो स्त्री जड़ी है जो तेरे रूप में समा गई सब रस चोलै उन्हें सारे रस चोलै भाव सारे रस प्राप्त कर लै चोला मैंने चोल है चलो
हर अंक समाणी जा प्रभ बाणी पाणी सा सुहागण नारे
ठीक हर अंक समाणी हे वाहगुरु जिहड़ियां जिज्ञासु रूप स्त्री अंक मैंने स्वरूप विच तेरे स्वरूप विच जिहड़ी समा गई किहड़ी समाई है तेरे स्वरूप विच जा प्रभ पाणी हे प्रभु जिहड़ी तैनू पा गई वो तेरे स्वरूप विच समाई है फिर जे तेरे स्वरूप विच समा गई है सा सुहागण नारे वो स्त्री सुहागवती है प्रभु प्राप्ति वाली है हाँ जी
निव कर
निव नी नन्ना बाबा नव
नव कर थाप थापे
नहीं थाप ठीक सी थाप
थाप महल कर ऊंचो
ठीक
निज कर वस वास मुरारे
ठीक नव कर था नौ गोलकों वाला घर शरीर थाप के नौ गोलकों तुहानू पता ही नहीं ना दो अखां दे सुराख दो कन्ना दे दो नक दे मूँह दा दो गुप्त ये नौ गोलकों वाला घर शरीर तुसी थाप करके महल मैंने हे वाहगुरु स्वरूप दे मालक घर ऊंचा आप ऊंचे घर च रहना है ऊंचा घर कि फिर दसवां द्वार आप उस उच्चे घर विच तुहाडा आप महाराज के पासा रहना कीता है ये घर उच्चा जड़ा ये निज घर ये तुहाडा अपना घर है वास मरारे ये मरारे वाहगुरु ये विच तुसी वासा कीता अपना दसवें द्वार विच नौ गोलकों वाला शरीर थाप के बना के हाँ जी
सब तेरी तू मेरा प्रीतम नस नस
नेस ठीक सी
नेस बासर
हाँ
रंग रावे
ठीक सब तेरी ये सृष्टि मारा सारी तेरी है तू मेरा प्रीतम ये सारी सृष्टि तू ही मेरा प्रीतम है तू ही मेरा प्यार है निस बासुर निस मैंने रात बासुर मैंने दिन मैं दिन रात रंग रावे तेरे प्राण बिच रंग मैंने प्रेम या आनंद तेरे आनंद नू रावे मैंने मान दियाँ
नानक प्रयो प्रयो चवै बेबीहा
बबीहा
बबीहा कोकल शब्द सुहावै
मर्ज कहिंदे जे जिवें बी बबीहा वो पंच छे बबिया प्रियो प्रियो पीली पीली चबा मैंने बोलता है उचारदा चबा मैंने बोलता है। इवें कोकल जड़ी है शब्द सुहावै शोभनिक शब्दों नू बोलती है। सो इवें मेरा चित्रूपी बबीहा मरचे पातशाह पीली पीली नामा नू उचारदा है ते कोकल मेरी जीभा जड़ी है ये भी सुंदर शब्दों का उच्चारण करती है। हाँ जी कोकिल क्योंकि कक्के नू सियारी है ना जे कक्के नू सियारी ना होंदी फिर कोकल कह दिंदे कोकिल कक्के नू सियारी हो गई।
तू सुन हर रस पिने प्रीतम अपने
तू सुन हर रस पिने
तू सुन हर रस पिने
प्रीतम अपने
प्रीतम अपने
हे मेरे अपने प्रीतम तू सुन हे हरि असि तेरे रस विच हुण भिज गए हैं नाम रस विच
मन तन रबत रंग
रवन्ने
कड़ी ना विसरे।
ठीक पढ़ लो सारे मन तन रबत रवन्ने रवन्ने ते विश्राम है कड़ी ना विसरे
कड़ी ना विसरे
रवन्ने दा अर्थ हुंदा सुंदर हे सुंदर वाहिगुरु रबत हुंदा उचारना हे सुंदर वाहिगुरु तेरे नाम नू मन करके तन करके रबत मैं उचारना कर दे वो नाम फिर सानू घड़ी ना विसरे एक घड़ी भी ना विसरे एक घड़ी ना मिलते तो कल युग होता हूँ कद मिले प्रया तो भगवंता पढ़ दें। हाँ जी चलो
क्यों घड़ी सारी भी सारी हूँ बिलहारी
एक घड़ी ना मैं सारिय नाम अपने आप न फिर मैं बिलहार जावा तैथों
हाँ जीवा गुण गावे
गाए
गाए
मैं जीना मेरा जीना की है तेरे गुण गा के जिमें आप पढ़ते आखा जीवा विसरा मर जाओ पता नहीं कितने पढ़ते हाँ उत्थे पढ़ते हाँ जी कई ने सुगुणी साहब जी पढ़ना किया हो हाँ जी मेरा जीना तो आया जे तेरे गुण गाने जिमें महाराज ने कह मरनंग बिछड़न गोविंद है जीवनंग नाम त्यावन है नाम त्यावना ही जीवन है। सिख की मौत कदों है जदों रब का नाम भुल जाता है परमेश्वर ते भुलिया व्यापन सभे रू। हाँ चलो
ना कोई मेरा हूँ किस केरा
हमारा जो ना कोई मेरा जे मेरा कोई सहायक नहीं तो बिना होर कौन है मेरा कोई सहायक ना कोई मेरा हों किस केरा तो मैं भी किसी का सहायक नहीं हो सकता। आज दरवाजा बंद कर दे मैं भी किसी का नहीं सहायक जो मेरा कोई सहायक नहीं तेतों बिना तेतों बिना मैं हो मैं भी नहीं किसी का सहायक हो सकता तू ही है सारे अंदर
हर बिन रहो ना जाए
हे हरि तेतों बिना रहा नहीं जाता। हाँ जी हाँ रह ना सका बिन देखे प्रीतमा मैं नीर बह बह चला जियो आंदा ना बाणी च
ओट गई
गही
हर चरण निवासे
ओट गई मतलब मैं बाणी करके तुहाडी ओट गही मैंने फड़ी है चरण निवासे मन करके तुहाडे चरणां च निवास कीता है। हाँ जी
पै
ठीक है पवित्र
पै पवित्र शरीरा
जिस करके मेरा शरीर पवित्र हो गया मन तुहाडे चरणां च निवास करता है बाणी करके तुहाडी ओट फड़ी हुई है सो इसलिए पवित्र हो गया मेरा शरीर।
नानक नानक दृष्ट
नानक ते विश्राम ठीक सी जमकी ला के नानक
नानक
दृष्ट दीर्घ सुख पावे
दृष्ट दीर्घ सुख पावे गुर शब्दी मन तीरा।
हाँ हे महाराज दृष्ट दीर्घ जो तुम कृपा दृष्टि कर दम फिर सुख आत्मक सुख न पौना कर दा मैं ज आत्मक सुख न मैं पौना कर दिया जीव रूप स्त्री कह रही है गुरशब्दी जो गुरशब्द जो थोड़ी कृपा हुई थोड़ी कृपा दृष्टि करके गुरु की प्राप्ति हुई ਗੁਰੂ ਦੀ ਪ੍ਰਾਪਤੀ ਕਰਕੇ ਗੁਰਾਂ ਨੇ ਸਾਨੂੰ ਸ਼ਬਦ ਦੀ ਬਖਸ਼ਿਸ਼ ਕੀਤੀ। ਸ਼ਬਦ ਦੀ ਬਖਸ਼ਿਸ਼ ਕਰਕੇ ਮਨ ਧੀਰਾ, ਫਿਰ ਮਨ ਮੇਰਾ ਜਿਹੜਾ ਸੀ ਧੀਰਜ ਸਹਿਤ ਹੋ ਗਿਆ। ਹਾਂਜੀ, ਅੱਗੇ ਤਾਂ ਭੱਜਿਆ ਫਿਰਦਾ ਸੀ ਨਾ, ਹੁਣ ਜਦੋਂ ਤੁਹਾਡੀ ਦ੍ਰਿਸ਼ਟ ਦੀਰਘ ਕਿਰਪਾ ਦ੍ਰਿਸ਼ਟੀ ਹੋਈ। ਕਈ ਪ੍ਰਕਾਰ ਦੀਆਂ ਦ੍ਰਿਸ਼ਟੀਆਂ ਨੇ, ਇੱਕ ਤਾਂ ਹੁੰਦੀ ਆ ਦੋਖ ਦ੍ਰਿਸ਼ਟੀ, ਦੂਜੇ 'ਚ ਦੋਖ ਰੋਪੀ ਜਾਣਾ, ਭਾਵੇਂ ਦੇ ਗੁਣ ਵੀ ਹੋਣ, ਗੁਣਾਂ ਨੂੰ ਵੀ ਔਗੁਣ ਕਰਕੇ ਦੱਸਣਾ, ਇਹ ਦੋਖ ਦ੍ਰਿਸ਼ਟੀ ਹੈ। ਬਹੁਤਾਂ ਦਾ ਕੰਮ ਇਹ ਹੈ ਕਿ ਦੂਜਿਆਂ ਦੇ ਔਗੁਣ ਵੇਖਣੇ, ਬਸ ਉਹ ਦੋਖ ਦ੍ਰਿਸ਼ਟੀ ਹੈ। ਇੱਕ ਹੈ ਵਿਕਾਰ ਦ੍ਰਿਸ਼ਟੀ, ਵਿਕਾਰ ਬਸ ਉਹ ਦ੍ਰਿਸ਼ਟੀ ਵਿੱਚ ਵਿਕਾਰ ਹੀ ਬਣੇ ਰਹਿਣੇ। ਇੱਕ ਹੈਗੀ ਹੈ ਅਮਿਓਂ ਦ੍ਰਿਸ਼ਟੀ, ਅੰਮ੍ਰਿਤ ਦ੍ਰਿਸ਼ਟੀ। ਅੰਮ੍ਰਿਤ ਦ੍ਰਿਸ਼ਟੀ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੀ, ਕਿਤੇ ਮਹਾਰਾਜ ਅੰਮ੍ਰਿਤ ਵੇਲੇ ਸਮਾਧੀ 'ਚ ਬਹਿ ਜਾਂਦੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ, ਤਾਂ ਫਿਰ ਉਸ ਵੇਲੇ ਲੋਕਾਂ ਦੀ ਲਾਈਨ ਲੱਗ ਜਾਂਦੀ ਵੀ ਜਦੋਂ ਸਮਾਧੀ ਖੁੱਲੂਗੀ, ਜਿਹਦੇ 'ਤੇ ਪਹਿਲਾਂ ਨਿਗਾਹ ਪਊਗੀ ਗੁਰੂ ਅੰਗਦ ਸਾਹਿਬ ਜੀ ਦੀ, ਉਹਦੀ ਕਲਿਆਣ ਹੋ ਜਾਵੇਗੀ। ਬਿਮਾਰਾਂ ਨੂੰ, ਰੋਗੀਆਂ ਨੂੰ ਲੋਕ ਮੰਜਿਆਂ 'ਤੇ ਚੱਕ ਲਿਆਉਂਦੇ ਵੀ ਜਿਹਦੇ ਨਿਗਾਹ ਪੈ ਜੂਗੀ ਲੋਕਾਂ ਦੀ ਨਿਵਰਤੀ ਹੋ ਜੂਗੀ। ਸੋ ਗੁਰੂ ਅੰਗਦ ਸਾਹਿਬ ਜੀ ਦੀ ਅਮਰ ਦ੍ਰਿਸ਼ਟੀ ਸੀ। ਤਾਂ ਹੀ ਭੱਟਾਂ ਨੇ ਕਿਹਾ ਨਾ, ਟਲ ਭੱਟ ਨੇ, ਅਮੈਂ ਜਿਹੜ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਆਦਿ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਗੁਰ ਦੁੱਖ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰੀ ਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੁਣ ਟਲ ਭੱਟ ਕਹਿੰਦਾ, ਸੋ ਕਹੋ ਟਲ, ਟਲ ਭੱਟ ਦਾ ਨਾਂ ਇੱਥੇ। ਟਲ ਭੱਟ ਜੀ ਕਹਿੰਦੇ ਨੇ ਕਿ ਹੇ ਗੁਰੂ ਅੰਗਦ ਸਾਹਿਬ ਜੀ, ਇਹਨਾਂ ਨੇ ਤੁਹਾਡੇ ਅੰਮ੍ਰਿਤ ਵੇਲੇ ਦਰਸ਼ਨ ਕਰ ਲਏ, ਉਹਦਾ ਜੰਮਣ ਮਰਨ ਦਾ ਦੁੱਖ ਦੂਰ ਕਰ ਦਿੱਤਾ, ਐਸੀ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਸੀ। ਸੋ ਇੱਕ ਇਹ ਹੈ ਅੰਮ੍ਰਿਤ ਦ੍ਰਿਸ਼ਟੀ, ਇੱਕ ਹੈ ਗਿਆਨ ਦ੍ਰਿਸ਼ਟੀ। ਸੋ ਇੱਥੇ ਮਹਾਰਾਜ ਜੀ ਕਹਿੰਦੇ ਨੇ, ਨਾਨਕ ਦ੍ਰਿਸ਼ਟ ਦੀਰਘ, ਜਿਹੜੀ ਦੀਰਘ ਦ੍ਰਿਸ਼ਟੀ ਹੈ, ਕਿਰਪਾ ਵਾਲੀ ਦ੍ਰਿਸ਼ਟੀ ਹੈ, ਜਦੋਂ ਤੁਸੀਂ ਇਹ ਪਾ ਦਿੱਤੀ ਤਾਂ ਗੁਰੂ ਦੀ ਪ੍ਰਾਪਤੀ ਹੋਈ। ਗੁਰੂ ਦੀ ਪ੍ਰਾਪਤੀ ਹੋਣ ਨਾਲ ਗੁਰਸ਼ਬਦ ਦੀ ਪ੍ਰਾਪਤੀ ਹੋਈ, ਗੁਰਸ਼ਬਦ ਦੀ ਪ੍ਰਾਪਤੀ, ਗੁਰਸ਼ਬਦ ਨੂੰ ਕਮਾ ਕੇ ਫਿਰ ਸਾਡਾ ਮਨ ਜਿਹੜਾ ਸੀ ਧੀਰਜ ਸਹਿਤ ਹੋ ਗਿਆ। ਜਦੋਂ ਮਨ ਧੀਰਜ ਵਿੱਚ ਹੋ ਗਿਆ, ਟਿਕ ਗਿਆ, ਫਿਰ ਕੀ ਸੀ, ਸੁੱਖ ਪਾਵੈ, ਫਿਰ ਆਤਮਿਕ ਸੁੱਖ ਨੂੰ ਪਾ ਲਿਆ ਜੀ। ਦੀਰਘ ਹੁੰਦਾ ਵੈਸੇ ਵੱਡੀ ਹੁੰਦਾ, ਵੱਡੀ ਦ੍ਰਿਸ਼ਟੀ ਕਿਹੜੀ ਹੈ, ਕਿਰਪਾ ਵਾਲੀ, ਭਾਵ ਅਰਥ ਵਿੱਚ ਉਹ ਲੈਣਾ। ਦੀਰਘ ਹੋਈ ਵੱਡੀ ਦ੍ਰਿਸ਼ਟੀ, ਦੀਰਘ ਦੂਰ ਤੱਕ ਦੀ ਦ੍ਰਿਸ਼ਟੀ ਹੈ ਤੁਹਾਡੀ, ਸਾਡੀ ਲਘੂ ਦ੍ਰਿਸ਼ਟੀ ਹੈ, ਨੇੜੇ ਨੇੜੇ ਤੱਕ ਵੇਖ ਸਕਦੇ ਹਾਂ, ਉਹ ਦੀਰਘ ਦੂਰ ਤੱਕ ਵੇਖ ਸਕਦੇ ਹਾਂ।
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ।
ਹਾਂ, ਜਦੋਂ ਮਹਾਰਾਜ ਬਰਸੈ ਅੰਮ੍ਰਿਤ ਧਾਰ, ਬੱਦਲ ਵਰਖਾ ਕਰਦਾ ਅੰਮ੍ਰਿਤ ਦੀ ਧਾਰਾਂ ਰਾਹੀਂ, ਅੰਮ੍ਰਿਤ ਰੂਪੀ ਜਲ ਦੀ ਵਰਖਾ ਕਰਦਾ ਹੈ ਬੱਦਲ, ਜਦੋਂ ਫਿਰ ਬੂੰਦ ਸੁਹਾਵਣੀ, ਉਹਦੇ 'ਚ ਇੱਕ ਬੂੰਦ ਹੁੰਦੀ ਹੈ ਜਿਹਦਾ ਨਾਂ ਹੈ ਸੁਆਂਤੀ ਬੂੰਦ, ਉਹ ਬੜੀ ਸ਼ੋਭਾ ਵਾਲੀ ਬੂੰਦ ਹੈ। ਉਹਨੂੰ ਲੈਂਦਾ ਕੌਣ ਹੈ, ਪਪੀਹਾ ਜਿਹੜਾ ਪ੍ਰਯੋਗ ਪ੍ਰਯੋਗ ਕਰਦਾ ਹੈ, ਸੁਆਂਤੀ ਬੂੰਦ ਨੂੰ ਲੋੜਦਾ। ਉਹ ਸਾਰਾ ਮੀਂਹ ਪੈ ਜਾਵੇ, ਉਹਦੀ ਪਿਆਸ ਨਹੀਂ ਬੁਝਦੀ ਪਪੀਹੇ ਦੀ, ਇੱਕ ਸੁਆਂਤੀ ਬੂੰਦ ਹੈ ਜਦੋਂ ਸਿਰ 'ਚ ਪੈ ਜਾਂਦੀ ਹੈ, ਗਲੀ ਹੁੰਦੀ ਹੈ, ਉਹ ਗਲੀ 'ਚ ਪੈ ਜਾਂਦੀ ਹੈ, ਫਿਰ ਇਹਦੀ ਤ੍ਰਿਪਤੀ ਹੁੰਦੀ ਹੈ ਪਪੀਹੇ ਦੀ। ਉਹ ਮੀਂਹ ਵਿੱਚ ਇੱਕੋ ਹੀ ਬੂੰਦ ਹੁੰਦੀ ਹੈ, ਕਹਿੰਦੇ ਜੇ ਉਹ ਸਿੱਪੀ ਦੇ ਮੂੰਹ 'ਚ ਪੈ ਜਾਣਾ ਸੁਆਂਤੀ ਬੂੰਦ, ਮੋਤੀ ਬਣ ਜਾਂਦੀ ਹੈ। ਉਹੀ ਸੁਆਂਤੀ ਬੂੰਦ ਕਦੇ ਗਿੱਦੜ 'ਤੇ ਪੈ ਜਾਵੇ ਹਲਕ ਜਾਂਦਾ, ਸੱਪ ਦੇ ਮੂੰਹ 'ਚ ਪੈ ਜਾਵੇ ਉਹੀ ਬੂੰਦ ਜ਼ਹਿਰ ਬਣ ਜਾਂਦੀ ਹੈ, ਕੇਲੇ ਦੀ ਗੋਹ ਵਿੱਚ ਪੈ ਜਾਵੇ ਸੁਆਂਤੀ ਬੂੰਦ ਕਪੂਰ ਬਣ ਜਾਂਦੀ ਹੈ। ਇਸ ਕਰਕੇ ਬਵੀਏ ਦੀ ਪਿਆਸ ਬੁਝਾਉਣ ਲਈ ਕਹਿੰਦੇ ਨੇ, ਇਹ ਸੁਆਂਤੀ ਬੂੰਦ ਜਿਹੜੀ ਪੈਂਦੀ ਹੈ ਫਿਰ ਉਹ ਸ਼ੋਭਾ ਵਾਲੀ ਹੈ ਜਦੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਸੋ ਇਹ ਤਾਂ ਹੈਗਾ ਖਰੀ ਅਰਥ। ਹੁਣ ਅੰਤਰੀ ਅਰਥ ਕੀ ਹੈ, ਬਰਸਾ ਅੰਮ੍ਰਿਤ ਧਾਰ, ਬੋਲਿਆ ਨਾ ਕਰੋ ਕਿਤੇ ਸ਼ੁੱਧ ਹੋ ਜਾ ਪਾਠ ਐਵੇਂ।
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ।
ਹਾਂ, ਬੂੰਦ ਸੁਹਾਵਣੀ ਆਹ ਅਰਥ ਕਰਦੀ ਹੈ ਮਾਤਾ ਜੀ, ਅੰਤਰੀ ਅਰਥ। ਹੁਣ ਬੱਦਲ ਕੌਣ ਹੈ, ਬੱਦਲ ਹੈ ਗੁਰੂ, ਗੁਰੂ ਰੂਪ ਬੱਦਲ। ਵਰਖਾ ਕਿਹੜੀ ਕਰਦਾ, ਨਾਮ ਅੰਮ੍ਰਿਤ ਜਲ ਦੀ ਵਰਖਾ ਕਰਦੇ ਨੇ, ਜਿਹਦੇ ਵਰਖਾ ਕਰਦੇ ਨੇ। ਤਾਂ ਇਹਦੇ ਵਿੱਚ ਸੁਆਂਤੀ ਬੂੰਦ ਕਿਹੜੀ ਹੈ, ਅਭੇਦ ਬੋਧ ਰੂਪੀ, ਜਿਹੜਾ ਹੁਣ ਅਭੇਦਤਾ ਦਾ ਬੋਧ ਹੋ ਗਿਆ, ਅਭੇਦਤਾ ਦਾ ਗਿਆਨ ਹੋ ਗਿਆ, ਉਹ ਸੁਆਂਤੀ ਬੂੰਦ ਹੈ। ਜਦ ਉਹ ਮਿਲ ਗਈ ਜਗਿਆਸੂ ਰੂਪ ਵੀਹੇ ਨੂੰ ਪਾਲੀਏ ਬੂੰਦ, ਫਿਰ ਭਾਈ ਸ਼ੋਭਾ ਵਾਲੀ ਹੈ, ਅਤੇ ਜਿਹਨੂੰ ਮਿਲ ਗਈ ਉਹ ਵੀ ਸ਼ੋਭਾ ਵਾਲੀ ਹੋ ਗਏ। ਚਲੋ,
ਸਾਜਣ ਮਿਲੇ ਸਹਿ ਸੁਭਾਏ।
ਸਾਜਣ ਕੌਣ, ਗੁਰੂ, हे महाराज तुहाड़ी दीर्घ दृष्टि करके कृपा दृष्टि करके गुरु सज्जन मिल पे सोते सीधे सह सुभाव मैंने सुभावक मिल पे। फिर जदों गुरु मिल पे
हार से ओ प्रीत बनी
फिर साड़ी हे हरी तेरे ना प्रीत बनाई।
हाँ जी हर मंदिर आवे जहाँ प्रभ भावे तन उबी गुण सारी
जहाँ प्रभ भावे। हे जदों प्रभु असीं तैनू भा गए ना फिर हे हरी तू मंदिर आवे साढ़े मंदिर च आ जाना साढ़े अंदर आ जाने ते फिर उस वेले तन उबी गुण सारी तन मैंने स्त्री उबी मैंने खड़ी मैं उस वेले खड़ी होके समाहत रूप होके प्रेम रूप होके तेरे गुणानु सारी मैंने संभाल दी तेरे गुणानु संभालना कीता सारी मैंने संभालना।
घर घर कांत रवे सुहागण हो कांत विसारी
घर घर शरीर शरीर विचो पति परमेश्वर कांत मैंने पति जिहड़ा परमेश्वर है रवे सुहागण होर सारिया सुहागणा दे अंदर बैठ के आनंद माणदा है। हो क्यों कांत विसारी हे पति मैनू क्यों विसार दिता तैं मेरे अंदर क्यों नहीं बैठ के आनंद मानना किया मेरे च की औगण है किस करके नहीं तुसी आना किया।
हाँ उन्न कन छाए बरस भाए
सुभाए
उन्न कन छाए बरस भाए मन तन प्रेम सिखावे
उन वहन अर्थ ना चुक के जिमें बदल चुक के ना कन मैंने बदल उन वो मैंने चुक के छाए कितने आसमान जो आसमान छा के बदल चुक के वर्खा करता है श्रेष्ठ वर्खा करता है फिर मन तन प्रेम सुखावे हर एक दे मन ते तन नूं भाई प्रेम सुख आउंदा है। इहदे अंतरी वर्थ ये तखरी अर्थ सी अंतरी वर्थ जदों कण बदल बदल कौन गुरु छाए किथे गुरु की साह समझा के सजे छाए उत्थे फिर उन मुंदा झुक के झुकण तो भावना ने गुरु अपार कृपा करके बेअंत कृपा करके जदों नाम अमृत की वर्खा की फिर मन तन प्रेम सुखावै उस वर्खा उपदेश रूप वर्खा द्वारा मेरा मन भी तन भी प्रेम विच सुखाउंदा है भाव प्रेम सहित हो जाता
नानक वरसै अमृत बाणी
इउं फिर अमृत बाणी गुरु बदल तो अमृत रूप नाम रूप अमृत बाणी जल्दी वर्खा होंदी है जदों
कर कृपा कर आवे
फिर वो कृपा करके परमेश्वर साडे अंतस्कान रूपी घर च आ जाता है हृदय रूपी घर च आ जाता है। खड़े होके समा खड़ी हो सेवा हाँ उही वो भी खड़ी होके सेवा की समाहत सेवा कठिन नहीं है इत्थे तक चार पौड़ियाँ आ गई ना ये चार पौड़ियाँ मंगल रूप ने हुण महीना शुरू होने लगा है चेत का महीना जिमें जिहड़ा बिक्रमी कैलेंडर है उहदा पहला महीना चेत तो शुरू होंदा है जिमें अंग्रेजी कैलेंडर पिछे आपां पहली जनवरी तों नवां साल मनाया है ये ईसाई दा जिहड़ा कैलेंडर है इहदा पहला महीना जनवरी है जिहड़ा अपना बिक्रमी कैलेंडर है उहदा पहला महीना चेत है जो चेत चढ़ता उदों नवा साल आउंदा है उदों नहीं कोई मनाउंदा सारे अंग्रेजी वाला बड़ा जोर शोर नाल मनाउंदे ने वो विसाखी तां हो गया ना खालसे जी का चेत भी जिहड़ा देसी महीना अपना नवा साल देश का वह चढ़ता है कल जे हाँ चेत अजे कितों आ गया अजे ते माघ आना पहला पोह फिर माघ वो जनवरी फरवरी तो सारे महीने याद ने पर जड़े वो अपने महीने ने देश वाले देशों आया एक थोड़िया याद पुराने तो याद होंगे सुनायो भला चेत
जेठ हाड़ सावन भादो अस्सू कत्ता मगर पो माघ फगन
हाँ ये बारह महीने ने पर इतने वाले न्याण को नहीं पता जल्द बेचारे ये जनवरी फरवरी तो फटाफट गिणे तो मैं तुम्हें गिणते सो ये अपने देसी महीनों के नाम ने हूँ उन्होंने राही महाराज पातशाह उपदेश देंगे ने चेत बसंत भला क्यों सिख ने सवाल किया ना महाराज बारह महीने साढ़े किमें सफले हो चेत जिमें बारह महीने ने रुत्तां किनियां ने अपने इंडिया देश चार होर जी कोई दसो वध के चार ही ने कोई हाँ छे कहिंदा होर जी कोई छे हाँ जी भी मैं पुछया भी रुत्तां किनियां ने साल च हाँ छे रुत्तां आउंदियां ने दो दो महीने बाद रुत्त बदलदी है ਹੁਣ ਜਦੋਂ ਚੇਤ ਵਿਸਾਖ ਆਉਂਦਾ ਉਹਦੇ ਬਸੰਤ ਰੁੱਤ ਹੁੰਦੀ ਆ, ਫਿਰ ਜਦੋਂ ਜੇਠ ਹਾੜ ਹੁੰਦਾ ਫਿਰ ਗ੍ਰੀਖਮ ਰੁੱਤ ਹੁੰਦੀ ਆ ਗਰਮੀ ਦੀ, 2 ਮਹੀਨੇ ਬਾਅਦ ਬਦਲ ਗਈ ਨਾ, ਫਿਰ ਜੇਠ ਹਾੜ ਤੋਂ ਬਾਅਦ ਫਿਰ ਸਾਉਣ ਭਾਦੋਂ ਵਰਖਾ ਰੁੱਤ ਆ ਜਾਂਦੀ ਹੈ, ਅੱਸੂ ਕੱਤਕ ਸਰਦ ਰੁੱਤ ਆ ਜਾਂਦੀ ਹੈ, ਮੱਗਰ ਪੋਚ ਫਿਰ ਕੀ ਆ ਜਾਂਦਾ, ਹਾਂ ਜਿਹਨੂੰ ਕਹਿੰਦੇ ਆਪਾਂ ਹਿਮ ਰੁੱਤ, ਬਰਫ਼ ਵਾਲੀ ਕੋਰਾ ਪੈਣ ਲੱਗ ਜਾਂਦਾ, ਮਾਘ ਫੱਗਣ 'ਚ ਫਿਰ ਜਿਹੜੀ ਆ ਪੱਤਝੜ, ਜਿਵੇਂ ਹੁਣ ਪੱਤੇ ਚੜ੍ਹੇ ਪਏ ਨੇ ਇੱਥੇ ਹੁਣ ਆਈ ਹੋਈ ਆ। ਸੋ ਇਉਂ ਇਸੇ ਰੁੱਤਾਂ ਦੇ ਰਾਹੀਂ ਹੁਣ ਜਿਹੜਾ ਹੈ ਚੇਤ ਬਸੰਤ ਭਲਾ ਭਵਰ ਸੁਹਾਵੜੇ, ਇਹ ਬਸੰਤ ਜਿਹੜੀ ਹੋਣ ਕਰਕੇ ਨਾ ਭਲਾ ਹੈ, ਭਲਾ ਮਹੀਨਾ ਹੈ ਬਸੰਤ ਕਰਕੇ। ਚੇਤ ਦਾ ਮਹੀਨਾ ਭਲਾ ਕਿਉਂ ਹੈ ਬਈ? ਕਿਉਂਕਿ ਬਸੰਤ ਰੁੱਤ ਹੈ, ਬਸੰਤ ਰੁੱਤ 'ਚ ਨਵੇਂ ਪੱਤੇ ਆ ਜਾਂਦੇ ਨੇ ਦਰੱਖਤਾਂ 'ਤੇ, ਫੁੱਲ ਕੱਢੇ ਆਉਂਦੇ ਨੇ, ਹੈਂਜੀ ਸਾਰਾ ਪ੍ਰਫੁੱਲਿਤ ਹੋ ਜਾਂਦੀ ਹੈ ਸਾਰੀ ਬਨਸਪਤੀ। ਸੋ ਇਸ ਕਰਕੇ ਚੇਤ ਬਸੰਤ ਭਲਾ, ਜਦੋਂ ਇਹ ਬਸੰਤ ਰੁੱਤ ਫਿਰ ਖਿੜਦੀ ਆ, ਚੇਤ ਦਾ ਮਹੀਨਾ, ਇਸ ਕਰਕੇ ਭਲਾ ਭਾਵਰ ਸੁਹਾਵੜੇ, ਭਾਵਰੇ ਮੈਨੇ ਭੌਰੇ, ਭਾਵਰੇ ਭੌਰੇ ਵੀ ਭਾਈ ਬੜੇ ਸ਼ੋਭਨੀਕ ਹੁੰਦੇ ਨੇ, ਕਿਉਂਕਿ ਫੁੱਲਾਂ 'ਤੇ ਆ ਕੇ ਸੁਗੰਧੀ ਲੈਂਦੇ ਨੇ, ਸ਼ੋਭਨੀਕ ਹੋ ਜਾਂਦੇ ਨੇ। ਇਹ ਸੀ ਅਖਰੀ ਅਰਥ। ਹੁਣ ਇਹਦੇ ਅੰਤਰੀ ਅਰਥ, ਚੇਤ ਬਸੰਤ ਭਲਾ। ਸੋ ਬਸੰਤ ਰੁੱਤ ਕਿਹੜੀ ਹੈ? ਆ ਜਿਹੜੀ ਮਨੁੱਖਾ ਦੇਹ ਮਿਲੀ ਆਪਾਂ ਨੂੰ, ਇਹ ਹੈ ਬਸੰਤ। ਅਤੇ ਫਿਰ ਚੇਤ ਦਾ ਮਹੀਨਾ ਕਿਹੜਾ? ਜਿਹੜੀ ਸੌਂਕ ਅਵਸਥਾ ਪ੍ਰਭੂ ਪਲ ਮਲਾਪ ਦੀ, ਇਹ ਚੇਤ ਦਾ ਮਹੀਨਾ। ਅਤੇ ਭਵਰ ਸੁਹਾਵੜੇ, ਫਿਰ ਜਿਹੜੇ ਭੌਰੇ ਕਿਹੜੇ ਸ਼ੋਭਨੀਕ ਹੋਏ? ਜਗਿਆਸੂ ਰੂਪ ਭੌਰੇ ਜਿਹੜੇ ਨੇ ਭਾਈ, ਸੁਹਾਵੜੇ ਹੋਏ, ਸ਼ੋਭਨੀਕ ਹੋਏ। ਚਲੋ ਅੱਗੇ ਪੜ੍ਹੋ।
ਬਨ ਫੁੱਲੇ ਮੰਝਵਾਰ,
ਹਾਂ
ਮੈਂ ਫਿਰ ਘਰ ਬਾਹੜਾ,
ਬਾਹੜਾ
ਬਾਹੜਾ,
ਬੱਬੇ ਨੂੰ ਕੰਨਾਂ ਲਾ ਕੇ, ਹਾਹੇ ਨੂੰ ਔਕੜ, ਬਾਹੜਾ
ਬਾਹੜਾ।
ਹਾਂ ਬਨ ਫੁੱਲੇ ਮੰਝਵਾਰ,
ਬਨ ਫੁੱਲੇ ਮੰਝਵਾਰ,
ਮੈਂ ਫਿਰ ਘਰ ਬਾਹੜਾ,
ਮੈਂ ਫਿਰ ਘਰ ਬਾਹੜਾ।
ਹਾਂ ਬਾਰ ਨਾਮ ਹੁੰਦਾ ਉਜਾੜ ਦਾ, ਉਜਾੜ ਦੇ ਵਿੱਚ ਬਨ ਨਾਮ ਬਾਗ ਦਾ, ਉਜਾੜਾਂ ਦੇ ਵਿੱਚ ਜਿਹੜੇ ਬਨ ਨੇ ਬਸੰਤ ਦੀ ਰੁੱਤ ਵਿੱਚ ਫਿਰ ਫੁੱਲੇ ਪ੍ਰਫੁੱਲਿਤ ਹੋ ਜਾਂਦੇ, ਫੁੱਲੇ ਫੁੱਲਾ ਜਾਂਦੇ ਨੇ। ਹਾਂਜੀ ਮੰਝ ਮਹੀਨੇ ਵਿੱਚ, ਮੰਝ ਬਾਰ ਉਜਾੜ ਦੇ ਵਿੱਚ ਬਸੰਤ ਰੁੱਤ ਜਦੋਂ ਆਉਂਦੀ ਹੈ, ਬਾਗ ਜਿਹੜੇ ਨੇ ਬਾਰ ਫਿਰ ਫੁੱਲੇ ਪ੍ਰਫੁੱਲਿਤ ਹੋਏ ਹੁੰਦੇ ਨੇ, ਫੁੱਲ ਲੱਗ ਜਾਂਦੇ ਨੇ, ਫਲ ਲੱਗ ਜਾਂਦੇ ਨੇ। ਸੋ ਇਹ ਅੰਤਰੀ ਵਰਥ। ਹੁਣ ਕੀ ਹੋਊਗਾ? ਹਾਂ ਅੰਤਰੀ ਵਰਥ ਕਰਦੀ ਹੈ, ਮੈਂ ਪਹਿਲਾਂ ਪੜ੍ਹ ਲਓ, ਮੈਂ ਫਿਰ ਘਰ ਬਾਹੜਾ। ਹਾਂ ਇਉਂ ਇਹ ਜਦੋਂ ਬਾਗ ਖਿੜੇ ਸੋਹਣੇ ਖਿੜੇ ਵੇ ਹੋਣ ਉਜਾੜ ਵਿੱਚ, ਜੇ ਤਾਂ ਮੇਰਾ ਪਿਰ ਪਤੀ ਮੇਰੇ ਘਰ ਵਿੱਚ ਬੌੜ ਜਾਵੇ, ਆ ਜਾਵੇ, ਫਿਰ ਤਾਂ ਮੈਨੂੰ ਇਹ ਬਾਗ ਖਿੜਿਆ ਹੋਇਆ ਚੰਗਾ ਲੱਗਦਾ ਹੈ। ਜੇ ਪਤੀ ਨਾ ਮੇਰੇ ਘਰ ਆਵੇ, ਮੈਂ ਉਹ ਬਾਗ ਖਿੜੇ ਨੂੰ ਕੀ ਕਰਾਂ? ਮੈਨੂੰ ਨਹੀਂ ਉਹ ਫਿਰ ਚੰਗਾ ਲੱਗਦਾ ਖਿੜਿਆ ਬਾਗ। ਹਾਂ ਪਤੀ ਘਰ ਆਵੇ ਫਿਰ ਇਹ ਬਾਗ ਖਿੜਿਆ ਮੈਨੂੰ ਚੰਗਾ ਲੱਗਦਾ, ਸੋਭਾ ਵਾਲਾ ਲੱਗਦਾ ਹੈ। ਇਹ ਅਖਰੀ ਅਰਥ ਨੇ। ਹੁਣ ਅੰਤਰੀ ਅਰਥ, ਅਤੇ ਬਨ ਫੁੱਲੇ ਮੰਝ ਵਾਰ, ਵਾਰ ਨਾਮ ਉਜਾੜ ਦਾ, ਉਜਾੜ ਕੀ ਹੈ? ਸੰਸਾਰ। ਮੰਝ ਮਹੀਨੇ ਵਿੱਚ ਉਜਾੜ ਰੂਪੀ ਸੰਸਾਰ ਦੇ ਵਿੱਚ ਬਨ ਫੁੱਲੇ ਬਾਗ ਕਿਹੜਾ ਖਿੜਿਆ? ਬ੍ਰਹਮ ਗਿਆਨੀ ਜਿਹੜੇ ਸੰਤ ਨੇ ਭਾਈ ਇਹ ਬਾਗ ਦੀ ਨਹੀਂ ਖਿੜੇ ਹੋਏ। ਫੁੱਲ ਕਿਹੜੇ ਆਏ? ਧਰਮ ਰੂਪੀ ਫੁੱਲ। ਅਤੇ ਫਿਰ ਜਿਹੜਾ ਸੀ ਫਲ ਕਿਹੜਾ ਲੱਗਿਆ? ਗਿਆਨ ਰੂਪੀ ਫਲ ਦੀ ਪ੍ਰਾਪਤੀ ਭਾਵੇਂ ਕਰਾਉਣ ਦਾ ਉਪਦੇਸ਼ ਦਿੰਦੇ ਨੇ, ਪਰ ਮੈਂ ਫਿਰ ਘਰ ਬਾਹੜਾ। ਅਜੇ ਮੇਰਾ ਪਤੀ ਵਾਹਿਗੁਰੂ ਮੇਰੇ ਹਿਰਦੇ ਰੂਪੀ ਘਰ 'ਚ ਨਹੀਂ ਆਇਆ, ਇਸ ਕਰਕੇ ਹਾਲੇ ਮੈਨੂੰ ਉਹ ਸਮਾਂ ਜਿਹੜਾ ਸੀ ਸ਼ੋਭਨੀਕ ਨਹੀਂ ਲੱਗਦਾ। ਹਾਂਜੀ ਫਿਰ ਘਰ ਨਹੀਂ ਆਵੇ,
ਫਿਰ ਘਰ ਨਹੀਂ ਆਵੇ, ਧਨ ਕਿਉਂ ਸੁੱਖ ਪਾਵੇ।
ਹਾਂ ਫਿਰ ਘਰ ਨਹੀਂ ਆਵੇ, ਪਤੀ ਵੀ ਅਜੇ ਘਰ ਹੀ ਨਹੀਂ ਆਇਆ, ਧਨ ਜਿਹੜੀ ਇਸਤਰੀ ਹੈ ਕਿਉਂ ਸੁੱਖ ਪਾਵੇ, ਕਿਵੇਂ ਸੁੱਖ ਨੂੰ ਪਾਵੇ? ਹਾਂਜੀ ਇਸ ਕਰਕੇ
ਬਿਰਹ ਆ
ਜਿਹੜੀਆਂ ਵਿਰੋਧਣਾਂ ਨੇ ਚੁਗਲੀ ਚਪਟਾ ਕਰਕੇ ਮੇਰੇ ਪਤੀ ਨੂੰ ਜਿਹੜਾ ਸੀ ਮੇਰੇ ਕੋਲੋਂ ਬਾਹਰ ਕਰ ਦਿੱਤਾ, ਅਤੇ ਇਸ ਕਰਕੇ ਹੁਣ ਪਤੀ ਘਰ ਨਹੀਂ ਆਉਂਦਾ, ਜਿਸ ਕਰਕੇ ਤਨ ਸੀਜਾ, ਮੇਰਾ ਤਨ ਜਿਹੜਾ ਨਾਸ ਹੋ ਰਿਹਾ। ਪਰ ਇਹ ਅਖਰੀ ਅਰਥ ਨੇ। ਹੁਣ ਅੰਤਰੀ ਅਰਥ, ਫਿਰ ਘਰ ਨਹੀਂ ਆਵੇ, ਫਿਰ ਕੌਣ? ਪਤੀ ਵਾਹਿਗੁਰੂ ਮੇਰੇ ਹਿਰਦੇ ਰੂਪੀ ਘਰ ਵਿੱਚ ਨਹੀਂ ਆਏ, ਧਨ ਕਿਉਂ ਸੁੱਖ ਪਾਵੇ, ਜਗਿਆਸੂ ਰੂਪ ਇਸਤਰੀ ਕਿਵੇਂ ਸੁੱਖ ਪਾਵੇ? ਬਿਰਹਿ ਵਿਰੋਧ ਤਨ ਸੀਜਾ, ਵਿਰੋਧਣਾਂ ਕਿਹੜੀਆਂ ਸੀ? ਕਾਮ ਆਦਿਕਾਂ ਦੀਆਂ ਰੁਚੀਆਂ ਨੇ, ਵਿਰੋਧ ਕਰਕੇ ਮੇਰੇ ਪਤੀ ਵਾਹਿਗੁਰੂ ਨੂੰ ਬਾਹਰ ਹਿਰਦੇ 'ਚੋਂ ਸਾਖਿਆਤ ਨਹੀਂ ਹੋਣ ਦਿੱਤਾ। ਤਨ ਸੀਜਾ, ਜਿਸ ਕਰਕੇ ਮੇਰਾ ਤਨ ਨਾਸ ਹੋ ਰਿਹਾ। ਚਲੋ ਅੱਗੇ।
ਕੋਇਕਲ ਅੰਬ ਸੁਹਾਵੀ ਬੋਲੇ,
ਠੀਕ ਪੜ੍ਹ
ਕਿਉਂ
ਦੋ।
ਦੁੱਖ ਕਿਉਂ ਦੁੱਖ ਅੰਕ ਸਹੀਜੈ।
ਹਾਂ, ਕੋਕਲ ਜਿਹੜੀ ਹੈ ਅੰਬ ਦੇ ਬੂਟਿਆਂ 'ਤੇ ਬੈਠ ਕੇ ਬੜਾ ਸੋਹਣਾ ਬੋਲਦੀ ਹੈ, ਮਿੱਠਾ ਬੋਲਦੀ ਹੈ, ਬਸੰਤ ਰੁੱਤ ਵਿੱਚ ਬੋਲਦੀ ਹੈ ਅੰਬ ਦੇ ਬੂਟੇ 'ਤੇ ਆ ਕੇ। ਇੱਥੇ ਕਦੇ ਬੋਲਦੀ ਨਹੀਂ ਸੁਣੀ ਵਿਚਾਰੀ, ਕਿਉਂ ਦੁੱਖ ਅੰਕ ਸਹੀਜੈ। ਅੰਕ ਮੈਨੇ ਹਿਰਦੇ ਵਿੱਚ ਹੁਣ, ਇੱਥੇ ਕਿਤੇ ਅੰਕ ਦਾ ਅਰਥ ਸਰੂਪ ਹੁੰਦਾ ਪਰ ਇੱਥੇ ਹਿਰਦਾ ਅਰਥ ਆਇਆ। ਅੰਕ ਹਿਰਦੇ ਦੇ ਵਿੱਚ, ਹੁਣ ਕਿਵੇਂ ਦੁੱਖ ਸਹਿਣਾ ਕਰਾਂ, ਕਿਉਂਕਿ ਕੋਲ ਬੋਲਦੀ ਤੂੰ ਬਹੁਤ ਮਿੱਠਾ ਹੈ ਪਰ ਮੇਰਾ ਪਤੀ ਘਰ ਨਹੀਂ, ਤੂੰ ਇਸ ਕਰਕੇ ਮਿੱਠੀ ਤੇਰੀ ਬੋਲੀ ਮੇਰੇ ਪਤੀ ਦੇ ਘਰ ਨਾ ਹੋਣ ਕਰਕੇ ਸੋਭਾ ਵਾਲੀ ਨਹੀਂ ਲੱਗਦੀ। ਨਾ ਬੋਲ ਅੱਜ, ਜੇ ਮੇਰਾ ਪਤੀ ਘਰ ਫਿਰ ਤਾਂ ਬੋਲਦੀ ਚੰਗੀ ਲੱਗਦੀ ਹੈ ਤੂੰ, ਪਰ ਅੱਜ ਘਰ ਨਾ ਹੋਣ ਕਰਕੇ ਤੂੰ ਵੀ ਨਹੀਂ ਮੈਨੂੰ ਚੰਗੀ ਲੱਗਦੀ, ਨਾ ਬੋਲ। ਪਰ ਇਹ ਅਖਰੀ ਅਰਥ, ਅੰਤਰੀ ਅਰਥ, ਕੋਕਲ ਅੰਬ ਸੁਹਾਵੀ ਬੋਲੇ। ਮਹਾਤਮਾ ਬ੍ਰਹਮ ਗਿਆਨੀਆਂ ਦੀ ਜਿਹੜੀ ਕੋਕਲ ਜੀਭਾ ਹੈ, ਮਿੱਠੇ ਬਚਨਾਂ ਨੂੰ ਬੋਲਦੀ ਹੈ। ਅਤੇ ਕਿਉਂ ਦੁੱਖ ਅੰਕ ਸਹੀਜੈ, ਪਰ ਪਤੀ ਦੀ ਪ੍ਰਾਪਤੀ ਨਹੀਂ ਅਜੇ ਹੋਈ, ਬਚਨ ਤਾਂ ਉਹ ਸਭ ਬੋਲਦੇ ਨੇ ਪਰ ਜੇ ਪ੍ਰਾਪਤੀ ਨਾ ਹੋਣ ਕਰਕੇ ਹਿਰਦਾ ਕਿਵੇਂ ਉਹ ਦੁੱਖ ਨੂੰ ਵਿਛੋੜੇ ਦੇ ਨੂੰ ਸਹਿਣਾ ਕਰੇ। ਹਾਂਜੀ,
ਭਵਰ ਭਵੰਤਾ ਫੁੱਲੀ ਡਾਲੀ।
ਹਾਂ, ਜਦੋਂ ਭਵਰੇ ਭਵੰਤਾ ਮੈਨੇ ਫਿਰਦੇ ਨੇ ਡਾਲੀ ਟਾਹਣੀਆਂ 'ਤੇ, ਫੁੱਲੀਆਂ ਹੋਈਆਂ ਪ੍ਰਫੁੱਲਿਤ ਹੋਈਆਂ 'ਤੇ, ਫਿਰ
ਕਿਉਂ ਜੀਵਾ ਮਰ ਜਮਾਏ।
ਹਾਂ, ਉਹ ਤਾਂ ਆਪਣੇ ਆਨੰਦ ਮਾਣਦੇ ਨੇ ਫੁੱਲਾਂ 'ਤੇ ਬੈਠ ਕੇ, ਪਰ ਹੇ ਮਾਂ ਮੈਂ ਕਿਵੇਂ ਜੀਵਾਂ ਪਤੀ ਤੋਂ ਬਿਨਾਂ, ਉਹ ਹੈ ਨਹੀਂ ਘਰ ਵਿੱਚ ਸਾਖਿਆ। ਇਹ ਸੀ ਅਖਰੀ ਅਰਥ। ਹੁਣ ਭਵਰ ਭਵੰਤਾ ਫੁੱਲੀ ਡਾਲੀ, ਡਾਲੀਆਂ ਜਿਹੜੀਆਂ ਸੀ ਭਾਈ ਕਿੱਦਾਂ ਪ੍ਰਫੁੱਲਿਤ ਹੋਈਆਂ ਨੇ, ਜਿਹੜੇ ਕਰੁਣਾ ਮੁਦਤਾ ਮੈਤਰੀ, ਤੁਹਾਨੂੰ ਲਿਖਾਏ ਨੇ ਲੱਗੇ ਗੁਣ, ਕਰੁਣਾ ਮੁਦਤਾ ਮੈਤਰੀ ਉਪੇਖਿਆ ਦੇ ਗੁਣ ਲਿਖਾਏ ਨੇ, ਪਰ ਇੱਥੇ ਕਰੁਣਾ ਮੁਦਤਾ ਮੈਤਰੀ ਤਿੰਨੇ ਗੁਣਾਂ ਕਰਕੇ ਇਹ ਡਾਲੀਆਂ ਪ੍ਰਫੁੱਲਿਤ ਹੋਈਆਂ ਨੇ। ਕਰਨਾ ਕੀ ਗੁਣ ਸੀ ਭਲਾ? ਦਇਆ ਕਰਨੀ, ਕਿਸੇ ਦੁਖੀ ਨੂੰ ਵੇਖ ਕੇ ਤਰਸ ਕਰਕੇ ਉਹਦੀ ਹੈਲਪ ਕਰ ਦੇਣੀ, ਸਹਾਇਤਾ ਕਰ ਦੇਣੀ, ਇਹ ਕਰਨਾ ਵਾਲਾ ਗੁਣ, ਇਹਨੂੰ ਕਰਨਾ ਕਹਿੰਦੇ ਨੇ। ਅਤੇ ਮੁਦਤਾ, ਇਹ ਕਿਹੜਾ ਗੁਣ ਸੀ? ਹਾਂਜੀ, ਪੁਰਾਣੇ ਵਿਦਿਆਰਥੀ ਸਿਰਜਾ ਖੁੱਚ ਕੇ ਦੱਸੋ, ਕੁਛ ਮੱਥੇ ਤੋਂ ਕੱਢੋ ਕੁਛ ਬਾਹਰ। ਹਾਂ, ਮੁਦਤਾ ਹੁੰਦੀ ਹੈ ਖੁਸ਼ੀ, ਖੁਸ਼ੀ ਤੋਂ ਭਾਵ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਖੁਸ਼ ਹੋਣਾ, ਰੱਬਾ ਸੋਹਣਾ ਮਕਾਨ ਦਿੱਤਾ, ਬੜਾ ਧੰਨ ਹੈ ਤੂੰ ਇਹਨੂੰ ਮੇਰੇ ਗੁਆਂਢੀ ਨੂੰ, ਚੱਲ ਇਹਨੂੰ ਵਧੀਆ ਕਾਰ ਵੀ ਦੇ ਦਿੱਤੀ ਮੇਰੇ ਨਾਲੋਂ, ਮਹਾਰਾਜ ਤੂੰ ਕਿੱਡਾ ਮਹਾਨ ਹੈ, ਦੇਖ ਕੇ ਖੁਸ਼ ਹੋਣਾ। ਇਹਨੂੰ ਰੂਪ ਸੋਹਣਾ ਦੇ ਦਿੱਤਾ, ਇਹਨੂੰ ਮਹਾਰਾਜ ਸਰੀਰ ਤੂੰ ਅਰੋਗ ਦਿੱਤਾ, ਵਿਚਾਰੇ ਰੋਗ ਹੈ ਕੋਈ ਨਹੀਂ। ਸੋ ਇਹ ਮੁਦਤਾ ਵਾਲਾ ਗੁਣ ਹੋਣਾ, ਪਰ ਸਾਡਾ ਹੁੰਦਾ ਉਲਟਾ ਹੈ, ਇਹ ਮੇਰੇ ਨਾਲੋਂ ਵੱਡਾ ਉੱਚਾ ਮਕਾਨ ਕਿਉਂ ਦੇ ਦਿੱਤਾ ਹੈ, ਇਹ ਢਾਈ ਜਾਵੇ, ਇਹਨੂੰ ਕਿਉਂ ਮਰਸਡੀ ਗੱਡੀ ਦੇ ਦਿੱਤੀ, ਇਹਦਾ ਕਿਤੇ ਐਕਸੀਡੈਂਟ ਹੋ ਜਾਏ, ਇਹ ਕਿਉਂ ਰੋਗ ਦਿੰਦਾ, ਇਹਨੂੰ ਬਿਮਾਰੀ ਚੁੰਬੜੀ ਨੂੰ ਕਦੇ ਹਸਪਤਾਲ ਕਦੇ ਗਿਆ ਦੇਖਿਆ ਹੀ ਨਹੀਂ। ਸੋ ਉਹ ਮੁਦਤਾ ਨਹੀਂ ਹੈਗੀ, ਦੇਖ ਕੇ ਈਰਖਾ ਕਾ ਨਹੀਂ ਰੀਝਣਾ, ਉਹ ਨਹੀਂ, ਪਰ ਮੁਦਤਾ ਵਾਲਾ ਕੋ ਦੂਜੇ ਨੂੰ ਵੇਖ ਕੇ ਖੁਸ਼ ਹੋਣਾ, ਚੜ੍ਹਦੀ ਕਲਾ ਵੇਖ ਕੇ ਰੱਬ ਦਾ ਧੰਨਵਾਦ ਕਰਨਾ, ਰੱਬਾ ਸ਼ੁਕਰ ਹੈ ਤੇਰਾ, ਇਹਨੂੰ ਇੰਨੇ ਆਨੰਦ ਸੁੱਖ ਦਿੱਤੇ। ਅਤੇ ਤੀਜਾ ਗੁਣ ਹੈ ਭਾਈ ਮੈਤਰੀ, ਮੈਤਰੀ ਕੀ ਹੈ? ਸਭ ਨੂੰ ਮਿੱਤਰ ਸਮਝਣਾ, ਦੁਸ਼ਮਣ ਭਾਵਨਾ ਨਾਲ ਨਾ ਦੇਖਣਾ, ਸਭ ਕੋ ਮੀਤ ਹਮ ਆਪਣ ਕੀਨਾ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆ ਆਈ। ਸੋ ਇਉਂ ਇਹ ਮੈਤਰੀ ਭਾਵ, ਇਹ ਤਿੰਨੇ ਗੁਣ ਜਿਹੜੇ ਨੇ ਨਾ, ਇਹ ਡਾਲੀਆਂ ਨੇ ਭਾਈ ਪ੍ਰਫੁੱਲਿਤ ਹੋਈਆਂ ਹੋਈਆਂ। ਭੌਰੇ ਇਹਦੇ 'ਤੇ ਪਾਉਂਦੇ ਨੇ, ਜਿਹੜੇ ਜਗਿਆਸੂ ਰੂਪ ਭੌਰੇ ਗੁੰਜਾਰ ਪਾਉਂਦੇ ਨੇ, ਕਿਉਂ ਜੀਵਾਂ ਮਰਮਾਏ, ਹੇ ਮਾਂ ਹੇ ਭਾਈ ਮੈਂ ਕਿਵੇਂ ਜੀਵਾਂ, ਗੁਣ ਤਾਂ ਹੈਗੇ ਨੇ ਇਹ ਪਰ ਪਤੀ ਦੀ ਅਜੇ ਪ੍ਰਾਪਤੀ ਨਹੀਂ ਹੋਈ। ਚਲੋ,
ਨਾਨਕ ਚੇਤ ਸਹਿਜ ਸੁੱਖ ਪਾਵੈ,
ਹਾਂਜੀ,
ਜੇ ਹਰ ਵਾਰ ਘਰ ਧਨ ਪਾਏ।
ਹਾਂਜੀ, ਧਨ ਮੈਨੇ ਇਸਤਰੀ, ਹਰ ਵਾਰ ਵਰ ਮੈਨੇ ਪਤੀ, ਹਰੀ ਪਤੀ ਨੂੰ ਘਰ ਹਿਰਦੇ ਰੂਪੀ ਘਰ ਵਿੱਚ ਪਾ ਲਵੇ ਨਾ, ਫਿਰ ਸਹਿਜ ਸੁੱਖ ਪਾਵੈ, ਫਿਰ ਚੇਤ ਦੇ ਮਹੀਨੇ ਵਿੱਚ ਸਹਿਜ ਸੁੱਖ ਜਿਹੜਾ ਆਤਮਿਕ ਸੁੱਖ ਨੂੰ ਪਾ ਲੈਣਾ ਕਰਦੀ ਹੈ, ਫਿਰ ਚੇਤ ਦਾ ਮਹੀਨਾ ਵੀ ਭਲਾ, ਇਉਂ ਭਲਾ ਹੁੰਦਾ ਚੇਤ ਦਾ ਮਹੀਨਾ। ਚਲੋ,
ਵੈਸਾਖ ਭਲਾ ਸਾਖਾਂ ਵੇਸ ਕਰੇ।
ਹਾਂ, ਵਿਸਾਖ ਦਾ ਮਹੀਨਾ ਜਿਹੜਾ ਨਾ ਭਲੀਆਂ ਸਾਖਾਂ ਵਾਲਾ ਵੇਸ ਕਰਦਾ, ਇਹ ਵੀ ਬਸੰਤ ਰੁੱਤ ਵਿੱਚ ਹੁੰਦਾ ਨਾ ਵਿਸਾਖ ਵੀ, ਜਿਵੇਂ ਪਹਿਲਾਂ ਦੱਸਿਆ ਵੀ ਚੇਤ ਅਤੇ ਵਿਸਾਖ ਵਿੱਚ ਬਸੰਤ ਰੁੱਤ ਹੈ। ਸੋ ਇਉਂ ਵੀ ਵਿਸਾਖ ਦਾ ਮਹੀਨਾ ਵੀ ਜਿਹੜਾ ਹੈ ਨਾ ਸਾਖਾ ਭਲਾ ਸਾਖਾ ਭਲੀਆਂ ਟਾਹਣੀਆਂ ਭਲੀਆਂ ਸਾਖਾਵਾਂ ਦਾ ਵੇਸ ਕਰਦਾ। ਹਾਂਜੀ,
ਧੰਨ ਦੇਖੇ ਹਰਿਦੁਆਰ
ਆਪ ਹੋ ਦਇਆ ਕਰੇ।
ਧੰਨ ਜਿਹੜੀ ਇਸਤਰੀ ਹੈ, ਜੇ ਤਾਂ ਦੁਆਰ ਮੈਨੇ ਬੂਹੇ ਉੱਤੇ ਹਰੀ ਨੂੰ ਵੇਖਣਾ ਕਰਦੀ ਹੈ, ਬੇਨਤੀਆਂ ਕਰਦੀ ਹਾਂ, ਆਪ ਹੋ ਦਇਆ ਕਰੇ, ਹੇ ਵਾਹਿਗੁਰੂ ਦਇਆ ਕਰਕੇ ਆ ਜਾਓ ਮੇਰੇ ਬੂਹੇ 'ਤੇ, ਮੈਂ ਖੜ੍ਹੀ ਹਾਂ, ਤੱਕਦੀ ਹਾਂ।
ਘਰ ਆਵੋ ਘਰ ਆਓ ਪਿਆਰੇ, ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ।
ਅੱਡ ਥੋੜ੍ਹਾ ਹੌਲੀ ਜਿਹੀ ਕਿਹਾ, ਬਣਾ ਕੇ ਕਹੋ।
ਤੁਧ ਬਿਨ ਅੱਡ ਨਾ ਮੋਲੋ,
ਪੜ੍ਹ ਲਓ ਸਾਰੇ। ਘਰ ਆਓ ਪਿਆਰੇ,
ਘਰ ਆਓ ਪਿਆਰੇ,
ਦੁੱਤਰ ਤਾਰੇ
ਦੁੱਤਰ ਤਾਰੇ,
ਤੁਧ ਬਿਨ ਅੱਡ ਨਾ ਮੋਲੋ,
ਤੁਧ ਬਿਨ ਅੱਡ ਨਾ ਮੋਲੋ।
ਹੇ ਪਿਆਰੇ ਵਾਹਿਗੁਰੂ, ਜੇ ਮੇਰੇ ਘਰ ਆ ਜਾਵੇ ਦੁੱਤਰ ਤਾਰੇ, ਮੈਨੂੰ ਸਾਰੀਆਂ ਮੁਸ਼ਕਲਾਂ 'ਚੋਂ ਉਤਾਰ ਕੇ। ਦੁੱਤਰ ਦਾ ਅਰਥ ਇੱਥੇ ਮੁਸ਼ਕਲਾਂ, ਉਹ ਦੁੱਤਰ ਹੁੰਦਾ ਨਾ ਸੰਸਾਰ ਤਰਨਾ ਔਖਾ, ਉਹ ਦੁੱਤਰ ਦਾ ਔਖਾ ਹੁੰਦਾ, ਪਰ ਇੱਥੇ ਮੁਸ਼ਕਲਾਂ ਔਖਾ ਸਮਾਂ, ਮੈਨੂੰ ਔਖੇ ਸਮੇਂ ਮੁਸ਼ਕਲਾਂ ਵਿੱਚੋਂ ਮਰ ਤਾਰ ਕੇ ਤੁਸੀਂ ਮੇਰੇ ਕਿਤੇ ਘਰ ਆ ਜਾਵੋ। ਹਾਂਜੀ, ਤੁਧ ਬਿਨ ਅੱਡ ਨਾ ਮੋਲੋ, ਜੇ ਨਹੀਂ ਆਉਂਦੇ ਥੋਤੋਂ ਬਿਨਾਂ, ਅੱਡ ਮੈਨੇ ਅੱਧੀ ਕੌਡੀ, ਮੋਲੋ ਮੈਨੇ ਮੁੱਲ, ਮੇਰਾ ਤਾਂ ਅੱਧੀ ਕੌਡੀ ਮੁੱਲ ਨਹੀਂ ਪੈਣਾ ਕੋਈ। ਹਾਂਜੀ,
ਕੀਮਤ ਕੌਣ ਕਰੇ ਤੁਧ ਭਾਵਾਂ,
ਜੇ ਤੁਸੀਂ ਤੁਹਾਨੂੰ ਮੈਂ ਭਾ ਜਾਵਾਂ ਫਿਰ ਮਹਾਰਾਜ ਮੇਰੀ ਕੀਮਤ ਕੌਣ ਕੋਈ ਕਰ ਸਕਦਾ ਹੈ, ਪਹਿਲਾਂ ਅੱਧੀ ਕੌਡੀ ਮੁੱਲ ਨਹੀਂ ਨਾ, ਪਰ ਜੇ ਤੁਹਾਨੂੰ ਭਾ ਗਈ ਫਿਰ ਕੋਈ ਕੀਮਤ ਨਹੀਂ ਪਾ ਸਕਦਾ, ਮੈਂ ਬੇਕੀਮਤੀ ਜੋ ਹੋ ਗਈ।
ਦੇਖ ਦਿਖਾਵਾ ਢੋਲੋ,
ਹਾਂ ਢੋਲੋ ਮੈਨੇ ਪਿਆਰਾ, ਹੇ ਪਿਆਰੇ ਕਿਤੇ ਦੇ ਮੇਰੇ ਵੱਲ ਕਿਰਪਾ ਨਿਗਲਾਂ, ਦੇਖ ਦੇਖ ਲਵੇਂ, ਦਿਖਾਵਾ ਆਪਣੇ ਦਰਸ਼ਨ ਦਿਖਾ ਦੇਵੇਂ। ਹਾਂਜੀ, ਫਿਰ ਮੈਂ ਬੇਕੀਮਤੀ ਹੋ ਗਈ। ਢੋਲੋ ਮੈਨੇ ਪਿਆਰੇ, ਹੇ ਢੋਲੇ, ਗਾਉਂਦਾ ਕੋਈ ਢੋਲੇ ਦੇ ਗੀਤ, ਢੋਲਾ ਪਿਆਰੇ ਨੂੰ ਕਹਿੰਦੇ। ਚਲੋ,
ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ।
ਹਾਂ ਮਹਾਰਾਜ, ਤੁਹਾਨੂੰ ਦੂਰ ਨਾ ਜਾਣਨਾ ਕਰਨਾ, ਅੰਦਰੇ ਮੰਨ ਲੈਣਾ ਕਰਨਾ ਵੀ ਮੇਰੇ ਅੰਦਰੇ ਬੈਠਾ ਹੈ। ਮਹਾਰਾਜ ਕਹਿੰਦੇ ਅੰਦਰ ਤਾਂ ਦੂਰ ਨਾ ਜਾਣਾ, ਦੂਰ ਕਿ ਮੈਂ ਅੰਦਰ ਜਾ ਹਰ ਦੇ ਅੰਦਰ ਤਾਂ ਬੈਠਾ। ਹਾਂ ਠੀਕ ਹੈ ਮਹਾਰਾਜ, ਦੂਰ ਤਾਂ ਨਹੀਂ ਜਾਣਨਾ ਕੀਤਾ, ਅੰਦਰ ਮਾਨਾ, ਅੰਦਰ ਤਾਂ ਮੈਂ ਤਾਂ ਮੰਨਾ, ਹਰ ਕਾ ਮਹਿਲ
ਪਛਾਨਾ,
ਜੇ ਹਰੀ ਮਹਾਰਾਜ ਤੁਹਾਡੇ ਸਰੂਪ ਨੂੰ ਮੈਂ ਵੇਖ ਲਵਾਂ, ਪਹਿਚਾਣ ਲਵਾਂ। ਹਾਂਜੀ, ਇੱਦਾਂ ਗੱਲ ਮੈਂ ਵੀ ਮੁੱਕਰਦੀ ਨਹੀਂ ਵੀ ਮੇਰੇ ਅੰਦਰ ਬੈਠੇ ਹੋ। ਹਾਂ ਠੀਕ ਹੈ, ਪਰ ਅਜੇ ਸਾਖਿਆਤ ਨਹੀਂ ਨਾ ਹੋਏ, ਪ੍ਰਗਟ ਨਹੀਂ ਨਾ ਹੋਏ, ਜੇ ਪ੍ਰਗਟ ਹੋ ਜਾਵਾਂ ਤੁਹਾਨੂੰ ਪਹਿਚਾਣ ਲਵਾਂ ਮੈਂ। ਹਾਂਜੀ, ਫਿਰ ਤੈਨੂੰ ਦੂਰ ਨਹੀਂ ਜਾਣਨਾ ਕੀਤਾ।
ਨਾਨਕ ਵਹਿ ਸਾਖੀ ਪ੍ਰਭਾਵ ਪਾਵੈ, ਸੁਰਤ ਸ਼ਬਦ ਮਨ ਮਾਨਾ।
ਪੜ੍ਹ ਲਓ ਦੁਬਾਰੇ, ਖੱਖੇ 'ਤੇ ਬਿੰਦੀ ਲਾਉਣੀ ਹੈ। ਨਾਨਕ
ਨਾਨਕ
ਵਹਿ ਸਾਖੀ ਪ੍ਰਭ ਪਾਵੈ,
ਵਹਿ ਸਾਖੀ ਪ੍ਰਭ ਪਾਵੈ,
ਸੁਰਤ ਸ਼ਬਦ ਮਨ ਮਾਨਾ,
ਸੁਰਤ ਸ਼ਬਦ ਮਨ ਮਾਨਾ।
ਜਦੋਂ ਸੁਰਤ ਜਿਹੜੀ ਸ੍ਰੇਸ਼ਟ ਪ੍ਰੀਤੀ ਗੁਰੂ ਦੇ ਉਪਦੇਸ਼ ਵਿੱਚ ਮਨ ਮਾਨਾ, ਮਨ ਮੰਨ ਗਿਆ ਜਦੋਂ ਸ੍ਰੇਸ਼ਟ ਪ੍ਰੀਤੀ ਦੁਆਰਾ, ਫਿਰ ਪ੍ਰਭ ਪਾਵੈ, ਫਿਰ ਪਰਮੇਸ਼ਰ ਨੂੰ ਪਾ ਲੈਣਾ ਕੀਤਾ। ਫਿਰ ਵਹਿ ਸਾਖੀ, ਵਹਿ ਮੈਨੇ ਉਹ ਸਾਖੀ, ਮੈਨੇ ਸਾਖੀ ਚੇਤਨ ਪਰਮੇਸ਼ਰ ਪ੍ਰਭੂ ਨੂੰ ਪਾ ਲਿਆ।
ਮਾਹੋ ਜੇਠ ਭਲਾ,
ਵਿਸਾਖ ਦਾ ਮਹੀਨਾ ਫਿਰ ਭਲਾ ਹੈ, ਜਦੋਂ ਵਹਿ ਮੈਨੇ ਉਹ ਸਾਖੀ, ਮੈਨੇ ਸਾਖੀ ਚੇਤਨ ਨੂੰ ਪ੍ਰਭੂ ਨੂੰ ਪਾ ਲਿਆ, ਫਿਰ ਵਿਸਾਖ ਦਾ ਮਹੀਨਾ ਭਲਾ। ਚਲੋ ਜੀ,
ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ।
ਹਾਂ, ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਹਾਂਜੀ, ਭਲਾ ਪ੍ਰੀਤਮ ਜਿਹੜਾ ਪਰਮੇਸ਼ਰ ਭਲਾ ਪ੍ਰੀਤਮ ਹੈ ਭਾਈ, ਕਿਉਂ ਵਿਸਰੈ, ਉਹ ਕਾਹਦੇ ਲਈ ਵਿਸਰੇ। ਮਾਹੋ ਜੇਠ ਭਲਾ, ਜਿਹੜਾ ਮਾਹੋ ਮੈਨੇ ਮਹੀਨਾ ਜੇਠ ਦਾ ਜਿਹੜਾ ਹੈ ਨਾ, ਇਹ ਜੇਠ ਦੇ ਮਹੀਨੇ ਵਿੱਚ ਭਲਾ ਪ੍ਰੀਤਮ ਮੈਨੂੰ ਕਿਉਂ ਵਿਸਰੇ। ਗ੍ਰੀਖ ਅਮ੍ਰਿਤ ਆ ਗਈ ਨਾ। ਹਾਂਜੀ,
ਥਲ ਤਪੈ ਸਰ ਭਾਰ ਸਾਂ ਧਨ ਬਿਨੋ ਕਰੈ।
ਇਹ ਜੇਠ ਦੇ ਮਹੀਨੇ ਵਿੱਚ ਫਿਰ ਸੂਰਜ ਬਹੁਤ ਤਪਦਾ, ਥਲ ਤਪੈ, ਥਲ ਜਿਹੜੇ ਧਰਤੀ ਦੇ ਸਥਾਨ ਨੇ ਸਾਰੇ ਤਪ ਆਉਂਦੇ ਨੇ। ਸਰ ਭਾਰ, ਭਾਰ ਨਾਮ ਭੱਠ, ਸਰ ਮੈਨੇ ਸਮਾਨ, ਸਾਰੇ ਇੱਥੇ ਸਰੋਵਰ ਦਾ ਅਰਥ ਨਹੀਂ, ਇੱਥੇ ਸਾਰਾ ਅਰਥ ਸਮਾਨ, ਤਰ੍ਹਾਂ, ਵਾਂਗੂ ਇਹ ਅਰਥ ਦਿੰਦਾ। ਭਾਰ ਮੈਨੇ ਭੱਠ, ਭੱਠ ਦੀ ਵਾਂਗੂ, ਭੱਠ ਦੀ ਤਰ੍ਹਾਂ ਸੂਰਜ ਤਪਦਾ ਜੇਠ ਦੇ ਮਹੀਨੇ ਵਿੱਚ, ਜਿਸ ਕਰਕੇ ਸਾਰੇ ਥਲ ਤਪ ਜਾਂਦੇ ਨੇ, ਸਾਰੇ ਸਥਾਨ ਤਪ ਜਾਂਦੇ ਨੇ। ਸਾ ਧਨ ਬਿਨੋ ਕਰੈ, ਮੈਂ ਫਿਰ ਇਸਤਰੀ ਬੇਨਤੀ ਕਰਦੀ ਹਾਂ ਮਹਾਰਾਜ। ਹਾਂਜੀ,
ਧਨ ਬਿਨੋ ਕਰਿੰਦੀ ਗੁਣ ਸਰਿੰਦੀ
ਸਾਰਿੰਦੀ, ਸਸਨ ਕੰਨਾਂ ਲਾ ਕੇ,
ਧਨ ਬਿਨੋ ਕਰਿੰਦੀ ਸੁਣ
ਗੁਣ
ਗੁਣ ਸਾਰਿੰਦੀ ਗੁਣ ਸਾਰੀ ਪ੍ਰਭ ਭਾਵਾਂ।
ਇਹ ਸਿੰਘਾਂ ਬਲੋਕ ਨਿਆਂ ਹੈ। ਅੱਗੇ ਵੀ ਤੁਹਾਨੂੰ ਕਈ ਵਾਰ ਦੱਸਿਆ ਸਿੰਘਾਂ ਬਲੋਕ ਦਾ ਨਿਆਂ ਕੀ ਹੁੰਦਾ। ਹਾਂਜੀ ਹਾਂਜੀ ਪਿਛਲਾ ਨਹੀਂ, ਪਹਿਲਾਂ ਸਿੰਘਾਂ ਬਲੋਕ ਨੂੰ ਕਹਿੰਦੇ ਕੀ ਨੂੰ? ਇਹ ਤਾਂ ਆਪਾਂ ਢੁਕਾਵਾਂਗੇ ਨਾ, ਸਿੰਘਾਂ ਬਲੋਕ ਨੂੰ ਤਾਂ ਕੀ ਪਾਵਾਂਗਾ? ਸ਼ੇਰ, ਸਿੰਘਾਂ ਮੈਨੂੰ ਸ਼ੇਰ ਪਿੱਛੇ ਨੂੰ ਮੁੜ ਕੇ ਮੁੜ ਜਾਵੇ। ਸ਼ੇਰ ਜਦੋਂ ਸ਼ੇਰ ਦੀ ਪ੍ਰਕਿਰਤੀ ਹੈ ਉਹ ਸ਼ਿਕਾਰ ਕਰਦਾ, ਕਰਨ ਤੋਂ ਮਗਰੋਂ ਇੱਕ ਕਦਮ ਅੱਗੇ ਤੁਰਦਾ, ਪਿੱਛੇ ਮੁੜ ਕੇ ਫਿਰ ਵੇਖ ਲੈਂਦਾ, ਮੁੜਦਾ ਨਹੀਂ ਪਿੱਛੇ ਨੂੰ, ਵੇਖਦਾ ਪਿੱਛੇ ਨੂੰ ਵੇਖ ਲੈਂਦਾ, ਫਿਰ ਕਦਮ ਤੁਰਦਾ, ਫਿਰ ਮੂੰਹ ਘੁਮਾ ਕੇ ਫਿਰ ਪਿੱਛੇ ਨੂੰ ਵੇਖ ਲੈਂਦਾ, ਫਿਰ ਇਹ ਕਦਮ ਤੁਰਦਾ, ਫਿਰ ਪਿੱਛੇ ਨੂੰ ਵੇਖ ਲੈਂਦਾ। ਸੋ ਇਹਨੂੰ ਕਹਿੰਦੇ ਨੇ ਸਿੰਘਾਂ ਬਲੋਕਣ, ਬਲੋਕਣ ਦਾ ਵੇਖਣਾ, ਜਿਵੇਂ ਸ਼ੇਰ ਵੇਖਦਾ ਪਿੱਛੇ ਨੂੰ। ਸੋ ਇਵੇਂ ਇਹ ਜਿਹੜਾ ਹੈ ਸ਼ਬਦ ਸਿੰਘਾਂ ਬਲੋਕਣ ਨਿਆਂ ਵਿੱਚ ਲਿਆਉਂਦਾ। ਸਿੰਘਾਂ ਬਲੋਕਣ ਨਿਆਂ ਕੀ ਹੈ? ਪਹਿਲੇ ਲਾਈਨ ਦੀ ਲਾਈਨ ਦਾ ਮਗਰਲਾ ਹਿੱਸਾ, ਦੂਜੀ ਲਾਈਨ ਦਾ ਮੂਰਲਾ ਹਿੱਸਾ ਬਣ ਜਾਵੇ ਤਾਂ ਸਿੰਘਾਂ ਬਲੋਕਣ ਨਿਆਂ ਹੋ ਜਾਂਦਾ। ਹੁਣ ਦੇਖੋ, ਸਾਤ ਤਨ ਬਿਨੋ ਕਰੈ, ਇਹ ਲਾਈਨ ਸੀ ਨਾ, ਥਲ ਤਾਪੈ ਸਰ ਭਾਰ, ਸਾਤ ਤਨ ਬਿਨੋ ਕਰੈ, ਸਾਤ ਤਨ ਬਿਨੋ ਕਰੈ, ਇਹ ਲਾਈਨ ਦਾ ਮਗਰਲਾ ਹਿੱਸਾ ਨਾ। ਹੁਣ ਅਗਲੀ ਲਾਈਨ ਦਾ ਮੂਰਲਾ ਹਿੱਸਾ ਬਣ ਗਿਆ, ਧਨ ਬਿਨੋ ਖਰੇਂਦੀ ਗੁਣ ਸਾ ਰਹਿੰਦੀ। ਸੋ ਐਸੀ ਰਚਨਾ ਨੂੰ ਕੀ ਕਹਿੰਦੇ ਨੇ? ਨਿਆਏ। ਵਾਹ ਜੀ ਵਾਹ, ਤਾਂ ਬੜੇ ਸ਼ਾਸਤਰੀ ਹੋ ਗਏ ਸਾਰੇ। ਚਲੋ,
ਸੱਚੇ ਮਹਿਲ ਰਹਿ ਬਰਾਗੀ,
ਇਹ ਅਰਥ ਕਰਦੀ ਹੈ ਮਾਤਾ ਜੀ। ਧਨ ਬਿਨੋਂ ਕਰੇਂਦੀ, ਧਨ ਮੈਨੇ ਇਸਤਰੀ, ਮੈਂ ਬਿਨੋਂ ਬੇਨਤੀ ਕਰੇਂਦੀ ਮੈਨੇ ਕਰਦੀ ਹਾਂ, ਨਾਲ ਨਾਲ ਬੇਨਤੀਆਂ ਕਰਦੀ ਹਾਂ, ਅਤੇ ਗੁਣ ਸਾ ਰਹਿੰਦੀ, ਤੇਰੇ ਗੁਣਾਂ ਨੂੰ ਸੰਭਾਲ ਕੇ, ਜਾਂ ਮੈਂ ਬੇਨਤੀ ਕਰਦੀ ਵੀ ਤੇਰੇ ਗੁਣਾਂ ਨੂੰ ਸੰਭਾਲਦੀ ਰਹਾਂ। ਗੁਣ ਸਾਰੀ, ਜਦੋਂ ਗੁਣਾਂ ਨੂੰ ਸੰਭਾਲਣਾ ਕੀਤਾ, ਫਿਰ ਪ੍ਰਭ ਭਾਵਾ, ਫਿਰ ਪ੍ਰਭ ਨੂੰ ਭਾ ਜਾਂਦੀ ਆ। ਪਹਿਲਾਂ ਬੇਨਤੀਆਂ, ਫਿਰ ਗੁਣਾਂ ਨੂੰ ਸੰਭਾਲਣਾ, ਫਿਰ ਪ੍ਰਭ ਨੂੰ ਭਾ ਜਾਂਦੀ ਆ। ਬਿੰਦੀ ਲਾ ਸਕਦੇ ਸਾਰਿਆਂ ਦੀ,
ਸੱਚੇ ਮੈਲ ਰਹਿ ਬੈਰਾਗੀ,
ਨਾ ਵੀ ਬਿੰਦੀ ਲਾਓ ਫਿਰ ਵੀ ਠੀਕ ਆ ਪਾਠ।
ਆਵਣ ਦੇ ਤਾਂ ਆਵਾਂ,
ਇੱਥੇ ਆਵਾ ਹੀ ਪੜ੍ਹਨਾ। ਸੱਚਾ ਹੈ ਮਹਿਲ ਰਹਿ ਬੈਰਾਗੀ,
ਮਹਿਲ ਰਹੇ ਵੈਰਾਗੀ,
ਹੇ ਵੈਰਾਗੀ ਵਾਹਿਗੁਰੂ, ਸੱਚੇ ਸਰੂਪ ਮਹਿਲ ਮੈਨੇ ਸਰੂਪ, ਅਤੇ ਆਵਣ ਦੇਹ ਤਾਂ ਆਵਾਂ, ਅੱਜ ਇਹ ਮੈਨੂੰ ਘਰ ਦੇ ਧੰਦੇ ਧੰਦਾਲ ਤੇਰੇ ਵਾਲੇ ਪਾਸੇ ਆਉਣ ਦੇਣ ਤਾਂ ਮੈਂ ਆਵਾਂ, ਮੈਨੂੰ ਤਾਂ ਇਹੀ ਰੁਕ ਨਹੀਂ ਜਾਂਦੇ ਨੇ। ਹਾਂਜੀ, ਅਤੇ ਨਾ ਇਹ ਜੀਤਾ ਕਰਦਾ ਵੀ ਅੰਮ੍ਰਿਤ ਵੇਲੇ ਆਵਾਂ ਗੁਰੂ ਘਰ, ਪਰ ਫਿਰ ਮੈਨੂੰ ਨੀਂਦ ਨਹੀਂ ਆਉਣ ਦਿੰਦੀ, ਇਹ ਕਹਿੰਦੀ ਆਹੀ ਤਾਂ ਸੌਣ ਦਾ ਵੇਲਾ, ਇਸ ਵੇਲੇ ਤੂੰ ਮੈਨੂੰ ਉੱਥੇ ਨੂੰ ਹੋਰ ਲੈ ਕੇ ਚੱਲੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਨੀਂਦ ਆਦਿਕ, ਜਾਂ ਜਿਹੜੇ ਧੰਦੇ ਧੰਦਾਲ ਜਾਂ ਮਾਇਆ ਦੀਆਂ ਰੁਚੀਆਂ, ਇਹ ਆਉਣ ਤਾਂ ਮੈਂ ਚਾਹੁੰਦੀ ਆਵਣ ਦੇ, ਜੇ ਮੈਨੂੰ ਆਉਣ ਦੇਣ ਤਾਂ ਹੀ ਆਵਾਂ, ਖੜਾ ਛਡਾਓ ਇਹਨਾਂ ਤੋਂ।
ਨਿਮਾਣੀ ਤਾਣੀ ਹਰ ਬਿਨ ਕਿਉਂ,
ਜਾਂ ਜਿਹੜੇ ਜੀਆਂ ਦਾ ਮੋਹ ਹੈ ਉਹ ਨਹੀਂ ਮੈਨੂੰ ਆਉਣ ਦਿੰਦਾ ਆਵਣ ਦੇਣ, ਜੇ ਜੀ ਮੈਨੂੰ ਆਉਣ ਦੇਣ ਤਾਂ ਆਵਾਂ, ਨਿਆਣੇ ਨਹੀਂ ਆਉਣ ਦਿੰਦੇ। ਹਾਂਜੀ,
ਹਰ ਬਿਨ ਕਿਉਂ ਪਾਵਾਂ ਸੁਖ ਮਹਿਲੀ,
ਧਨ ਬਿਨੋ ਕਰੇਂ, ਕਿੱਥੇ ਪਾਠ?
ਨਿਮਾਣੀ ਨਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ,
ਬਿਸ਼ਰਾਮ ਨਹੀਂ ਠੀਕ ਹੋਇਆ, ਪੜ੍ਹੋ ਸਾਰੇ। ਨਿਮਾਣੀ ਨਤਾਣੀ ਹਰ ਬਿਨ,
ਨਿਮਾਣੀ ਨਤਾਣੀ ਹਰ ਬਿਨ ਕਿਉਂ ਸੁਖ ਪਾਵਾਂ,
ਕਿਉਂ ਪਾਵਾਂ ਸੁਖ,
ਸੁਖ
ਮਹਿਲੀ
ਮਹਿਲੀ।
ਜਦੋਂ ਤੁਸੀਂ ਬਿਸ਼ਰਾਮ ਠੀਕ ਕਰਕੇ ਪਾਠ ਕਰੋਗੇ ਨਾ, ਅਰਥ ਭੱਜ ਕੇ ਆ ਜਾਂਦਾ, ਨਹੀਂ ਗੁਆਚ ਜਾਂਦਾ। ਫਿਰ ਬੋਲਿਓ ਦੁਬਾਰੇ ਵਿਸ਼ਰਾਮ ਕਰਕੇ ਸਾਰੇ।
ਨਿਮਾਣੀ ਨਤਾਣੀ ਹਰ ਬਿਨ ਕਿਉਂ ਸੁਖ ਮਹਿਲੀ,
ਹਾਂ ਠੀਕ ਹੋ ਗਿਆ
ਨਾ,
ਅਰਥ ਕਰਦੀ ਮਾਤਾ ਜੀ। ਹਾਂ, ਜੇ ਪਤੀ ਪਾਸ ਹੋਵੇ ਇਸਤਰੀ ਦੇ ਤਾਂ ਉਤਾਣ ਵਾਲੀ ਹੁੰਦੀ ਹੈ, ਮਾਣ ਵਾਲੀ ਹੁੰਦੀ ਹੈ, ਉਹ ਤੋਂ ਬਿਨਾਂ ਨਿਮਾਣੀ ਅਤੇ ਨਤਾਣੀ ਹੈ। ਕਿਉਂ ਪਾਵੈ ਸੁੱਖ, ਕਿਵੇਂ ਸੁੱਖ ਪਾਉਣਾ ਕਰੇ ਮਹਿਲੀ ਜਿਹੜੀ ਇਸਤਰੀ ਹੈ, ਜਾਂ ਅੰਤਰੀ ਵਰਤ, ਹੇ ਹਰੀ ਤੁਹਾਤੋਂ ਬਿਨਾਂ ਮੇਰਾ ਕਾਹਦਾ ਮਾਣ ਹੈ, ਕਾਹਦਾ ਮੇਰਾ ਤਾਣ ਸਰੀਰ ਦਾ ਬਲ ਹੈ, ਮੈਂ ਸਰੀਰ ਕਰਕੇ ਨਤਾਣੀ, ਮਨ ਕਰਕੇ ਨਿਮਾਣੀ, ਕਿਉਂ ਪਾਵਾਂ ਸੁੱਖ, ਕਿਵੇਂ ਮੈਂ ਸੁੱਖ ਨੂੰ ਪਾਉਣੀ ਕਰਾਂ, ਹੇ ਮਹਿਲੀ ਵਾਹਿਗੁਰੂ। ਹਾਂਜੀ, ਮਹਿਲੀ ਮੈਂ ਇਸਤਰੀ, ਜਿਗਿਆਸੂ ਰੂਪ ਇਸਤਰੀ, ਹੇ ਮਹਿਲੀ ਵਾਹਿਗੁਰੂ ਕਿਵੇਂ ਸੁੱਖ ਪਾਵਾਂ।
ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹੇਲੀ,
ਗਹੇਲੀ ਨਹੀਂ ਗਹਿਲੀ,
ਗਹਿਲੀ
ਗਹਿਲੀ ਤਾਂ ਹੋਵੇ ਜੇ ਹਾਇ ਨੂੰ ਲਾਂ ਹੋਵੇ, ਹਾਇ ਨੂੰ ਸਿਹਾਰੀ ਹੈ, ਗਹਿਲੀ
ਗਹਿਲੀ।
ਨਾਨਕ ਅਰਥ ਕਰ,
ਨਾਨਕ ਜੇਠ ਜਾਣੈ,
ਨਾਨਕ ਜੇਠ ਨਹੀਂ ਕਹਿਣਾ, ਨਾਨਕ ਦੇ ਰੁਕੇ ਥੋੜ੍ਹਾ, ਨਾਨਕ
ਨਾਨਕ
ਜੇਠ ਜਾਣੈ ਤਿਸ ਜੈਸੀ,
ਜੇਠ ਜਾਣੈ ਤਿਸ ਜੈਸੀ,
ਕਰਮ ਮਿਲੈ ਗੁਣ ਗਹਿਲੀ,
ਕਰਮ ਮਿਲੈ ਗੁਣ ਗਹਿਲੀ।
ਆ ਘਰ 'ਚ ਜੇਠ ਕਿਹਨੂੰ ਕਹਿੰਦੇ ਨੇ? ਵੱਡੇ ਨੂੰ। ਵੱਡਾ ਕੌਣ? ਵੱਡਾ ਤਾਂ ਸਹੁਰਾ ਵੀ ਹੁੰਦਾ, ਘਰ ਵਾਲੇ ਦੇ ਵੱਡੇ ਭਰਾ ਨੂੰ ਇਉਂ ਕਹੋ, ਉਹਨੂੰ ਜੇਠ ਕਹਿੰਦੇ ਨੇ। ਉਹ ਇਹ ਅੰਤਰੀ ਵਰਥ ਵਿੱਚ ਲੱਗੂਗਾ। ਮਹਾਰਾਜ ਕਹਿੰਦੇ ਜੇ ਜੇਠ ਦਾ ਮਹੀਨਾ ਜਾਣਾ, ਜੇ ਉਹ ਵੱਡੇ ਵਾਹਿਗੁਰੂ ਨੂੰ ਜਾਣ ਲਿਆ ਨਾ, ਤਿਸ ਜੈਸੀ, ਫਿਰ ਉਹਦੇ ਵਰਗੀ ਹੋ ਗਈ, ਕਰਮ ਮਿਲਿਆ ਗੁਣ ਗਹਿਲੀ। ਪਰ ਮਿਲਿਆ ਕਿਉਂ ਨਹੀਂ? ਕਰਮ ਮਿਲਿਆ ਸਕਾਮ ਕਰਮਾਂ ਕਰਕੇ, ਕਰਮਾਂ ਨਾਲ ਮਿਲੇ ਰਹੇ, ਆਹ ਵੀ ਕਰ ਲਵਾਂ, ਉਹ ਵੀ ਕਰ ਲਵਾਂ, ਇੱਛਾਵਾਂ ਰੱਖ ਕੇ ਕਰਮ ਕੀਤੇ। ਸੋ ਇਸ ਕਰਕੇ ਇਹ ਕਰਮ ਕਾਂਡ ਵਿੱਚ ਮਿਲਣੇ ਕਰਕੇ ਗੁਣ ਗਹਿਲੀ, ਮਾਇਆ ਦੇ ਤਿੰਨੇ ਗੁਣਾਂ ਨੇ ਗਹਿਲੀ ਮੈਨੇ ਗ੍ਰਸ ਲਿਆ, ਗਹਿਲੀ ਮੈਨੇ ਗ੍ਰਸ ਲਿਆ। ਜਾਂ ਹੁਣ ਦੂਜੇ ਅਰਥ ਵਿੱਚ ਕਰਮ ਮਿਲੇ, ਜੇ ਮਹਾਰਾਜ ਜੀ ਤੇਰੀ ਬਖਸ਼ਿਸ਼ ਹੋਵੇ, ਕਰਮ ਹੋਵੇ, ਬਖਸ਼ਿਸ਼ ਹੋਵੇ, ਫਿਰ ਤੈਨੂੰ ਮਿਲ ਪਈਏ। ਤੈਨੂੰ ਮਿਲਣੇ ਕਰਕੇ ਗੁਣ ਗਹਿਲੀ, ਸ਼ੁਭ ਜਿਹੜੇ ਗੁਣ ਸੀ, ਸੋ ਗਹਿਲੀ ਉਹਨਾਂ ਨੂੰ ਗ੍ਰਹਿਣ ਕਰ ਲਿਆ। ਗਹਿ ਮੈਨੇ ਗ੍ਰਹਿਣ ਕਰ ਲਿਆ, ਲੀ ਮੈਨੇ ਲਿਆ, ਗਹਿਲੀ ਫਿਰ ਗ੍ਰਹਿਣ ਕਰ ਲਿਆ। ਜਦੋਂ ਫਿਰ ਜੇਠ ਜਾਣਾ, ਫਿਰ ਵੱਡੇ ਵਾਹਿਗੁਰੂ ਨੂੰ ਜਾਣ ਲਿਆ। ਦੋਵੇਂ ਅਰਥ, ਗਹਿਲੀ ਮੈਨੇ ਗ੍ਰਸ ਲਿਆ, ਜੇ ਅੱਡ ਅੱਡ ਅਰਥ ਕਰਾਂਗੇ, ਗਹਿਲੀ ਗ੍ਰਹਿਣ ਕਰ ਲਿਆ, ਜਾਂ ਮੇਰੀ ਬੁੱਧੀ ਜਿਹੜੀ ਸੀ ਸ਼ੁਭ ਗੁਣਾਂ ਨਾਲ, ਹਾਂ ਗਹਿਲੀ ਪਕੜ ਲਿਆ ਸ਼ੁਭ ਗੁਣਾਂ ਨੂੰ ਮੇਰੀ ਬੁੱਧੀ ਨੇ। ਹਾਂਜੀ,
ਆਸਾੜ ਭਲਾ ਸੂਰਜ ਗਗਨ ਤਪੇ,
ਦਲਾਵਾਂ ਨਹੀਂ ਲਾਈਆਂ।
ਆਸਾੜ ਭਲਾ ਸੂਰਜ ਗਗਨ ਤਪੇ,
ਹਾਂਜੀ, ਆਸਾੜ ਦਾ, ਹੜ੍ਹ ਦਾ ਮਹੀਨਾ ਜਿਹੜਾ, ਇਹਦੇ ਵਿੱਚ ਭਲਾ ਸੂਰਜ ਮੈਨੂੰ ਥੋੜ੍ਹਾ ਨਹੀਂ ਤਪਦਾ, ਬਹੁਤ ਤਪਦਾ ਸੂਰਜ, ਭਲਾ ਤਪਾ, ਬਹੁਤ ਤਪਦਾ ਸੂਰਜ, ਹੜ੍ਹ ਦਾ ਮਹੀਨਾ ਹੈ। ਹਾਂਜੀ,
ਧਰਤੀ ਦੁੱਖ ਸਹਿ,
ਅਰਥ ਪੂਰਾ ਕਰ ਲਈਏ, ਆਸਾੜ ਭਲਾ ਸੂਰਜ ਗਗਨ ਤਪਾ, ਗਗਨ ਮੈਨੇ ਆਕਾਸ ਵਿੱਚ, ਥੋੜ੍ਹਾ ਨਹੀਂ ਤਪਦਾ, ਭਲਾ ਤਪਦਾ, ਬਹੁਤ ਤਪਦਾ ਹੈ। ਹੁਣ ਪਲੋ ਅੱਗੇ,
ਧਰਤੀ ਦੁੱਖ ਸਹਿ ਸੋਖੇ ਅਗਨ ਪਖੈ,
ਹਾਂ, ਪਹਿਲੀ ਲੈਣ ਦਾ ਅਰਥ, ਅੰਤਰੀ ਅਰਥ ਕਰਾਂਗੇ, ਆਸਾੜ ਭਲਾ ਸੂਰਜ ਗਗਨ ਤਪੈ, ਹਿਰਦੇ ਰੂਪੀ ਗਗਨ ਵਿੱਚ, ਗਗਨ ਆਕਾਸ, ਆਕਾਸ਼ ਕਿਹੜਾ? ਹਿਰਦਾ, ਹਿਰਦੇ ਰੂਪੀ ਆਕਾਸ ਵਿੱਚ ਸੂਰਜ ਕਿਹੜਾ ਤਪ ਰਿਹਾ? ਅਗਿਆਨ ਰੂਪੀ ਸੂਰਜ, ਥੋੜ੍ਹਾ ਨਹੀਂ ਤਪਦਾ, ਬਹੁਤਾ ਹੀ ਤਪ ਰਿਹਾ। ਹਾਂਜੀ, ਹੁਣ ਅਗਲੀ ਲੈਣ, ਧਰਤੀ,
ਧਰਤੀ ਦੁੱਖ ਸਹਿ ਸੋਖੇ ਅਗਨ ਪਖੈ,
ਹਾਂ, ਜਦੋਂ ਫਿਰ ਅਗਨ ਪਖੈ, ਅਗਨ ਵਾਂਗੂ ਭਖਦਾ ਨਾ ਸੂਰਜ, ਇਹਨੂੰ ਪਖਾ ਪੜ੍ਹਨਾ, ਠੀਕ ਪੜ੍ਹਿਆ ਤੁਸੀਂ, ਕਈ ਪੱਖਾ ਪੜ੍ਹਦੇ ਨੇ, ਪੱਖਾ ਇਹ ਪੜ੍ਹਾਂਗੇ ਖਾਣ ਦਾ ਅਰਥ ਹੋਜੂ, ਪਖਾ ਭਖਦਾ, ਅਗਨੀ ਵਾਂਗੂ ਭਖਦਾ ਜੀ, ਹੜ੍ਹ ਦੇ ਮਹੀਨੇ ਸੂਰਜ ਆਕਾਸ਼ ਵਿੱਚ ਚੜ੍ਹਿਆ ਹੋਇਆ, ਜਦੋਂ ਭਖਦਾ ਫਿਰ ਸੋਖਾ ਹੈ, ਸਾਰੇ ਜਲ ਨੂੰ ਸੁਕਾ ਦਿੰਦਾ, ਸੁੱਖ ਸੋਖਾ ਮੈਨੂੰ ਸੁਕਾ ਦਿੰਦਾ। ਧਰਤੀ ਦੁੱਖ ਸਹਿ, ਫਿਰ ਧਰਤੀ ਜਿਹੜੀ ਹੈ ਦੁੱਖ ਸਹਿਣਾ ਕਰਦੀ ਹੈ, ਸਾਰਾ ਪਾਣੀ ਖਤਮ ਹੋ ਜਾਂਦਾ, ਹਾਂਜੀ, ਸਾੜ ਦਿੰਦਾ ਧਰਤੀ ਨੂੰ ਵੀ। ਸੋ ਇਹ ਸੀ ਅਖਰੀ ਅਰਥ। ਹੁਣ ਅੰਤਰੀ ਅਰਥ, ਜਦੋਂ ਅਗਿਆਨ ਰੂਪੀ ਸੂਰਜ ਹਿਰਦੇ ਰੂਪੀ ਆਕਾਸ਼ ਵਿੱਚ ਭਖਦਾ ਹੈ, ਸੁੱਖ ਹੈ ਕੀ ਸੁਕਾ ਦਿੰਦਾ, ਸ਼ੁਭ ਗੁਣਾਂ ਰੂਪੀ ਜਲ ਨੂੰ ਸੁਕਾ ਦਿੰਦਾ, ਫਿਰ ਧਰਤੀ ਦੁੱਖ ਸਹਿ, ਧਰਤੀ ਕਿਹੜੀ? ਬੁੱਧੀ, ਬੁੱਧੀ ਰੂਪੀ ਧਰਤੀ ਫਿਰ ਦੁੱਖਾਂ ਨੂੰ ਸਹਿਣਾ ਕਰਦੀ ਹੈ। ਚਲੋ,
ਅਗਨ ਰਸ ਸੋਖੈ ਮਰੀਐ ਧੋਖੈ ਪੀਸੋ ਕਿਰਤ ਨਹਾਰੇ,
ਅਗਨ ਰਸ ਸੋਖੈ, ਸੋ ਸੂਰਜ ਜਿਹੜਾ ਅਗਨੀ ਇੰਨਾ ਮਤਲਬ ਅਗਨੀ ਵਾਂਗੂ ਤਪਦਾ ਹੈ, ਰਸ ਸੋਖੈ, ਸਾਰੇ ਰਸਾਂ ਨੂੰ ਪਾਣੀ ਨੂੰ ਸੁਕਾ ਦਿੰਦਾ, ਜਿਵੇਂ ਮਰੀਐ ਧੋਖੈ, ਇਉਂ ਇਹ ਸੰਖਿਆ ਵਿੱਚ ਮਰਨਾ ਹੁੰਦਾ ਵੀ ਕੀ ਬਣੂਗਾ, ਭੀ ਸੋ ਕਿਰਤ ਨਾ ਹਾਰੇ, ਭੀ ਮੈਨੇ ਫਿਰ ਵੀ ਸੂਰਜ ਜਿਹੜਾ ਆਪਣੀ ਕਿਰਤ ਨਹੀਂ ਹਾਰਦਾ, ਪਾਪ ਸੁਕਾਉਣੋਂ ਨਹੀਂ ਹਟਦਾ, ਉੱਥੇ ਸੁਕਾਈ ਜਾਂਦਾ, ਜਾਂ ਕਿਰਤ ਨਾ ਹਾਰੇ, ਧਰਤੀ ਜਿਹੜੀ ਹੈ ਆਪਣੀ ਕਿਰਤ ਨਹੀਂ ਹਾਰਦੀ, ਉੱਪਰਲੇ ਥਾਂ ਨੂੰ ਤਾਂ ਭਾਵੇਂ ਸੁਕਾ ਦਿੰਦਾ ਧਰਤੀ ਦੀਆਂ ਚੀਜ਼ਾਂ ਨੂੰ, ਪਰ ਧਰਤੀ ਨੇ ਆਪਣੀ ਕਿਰਤ ਕਿਹੜੀ ਨਹੀਂ ਹਾਰੀ, ਜਿਹੜੇ ਬੀਜ ਨੂੰ ਜਿਹੜਾ ਸੀ ਆਪਣੇ ਵਿੱਚ ਲੁਕੋ ਕੇ ਰੱਖਿਆ, ਹੇਠਾਂ ਛੁਪਾ ਕੇ ਰੱਖਿਆ ਬੀਜਾਂ ਨੂੰ, ਪਰ ਜਦੋਂ ਮੀਂਹ ਪੈਂਦਾ ਉਹਨਾਂ ਨੂੰ ਫਿਰ ਉਗਾ ਦਿੰਦੀ ਹੈ, ਸੋ ਇਉਂ ਆਪਣੀ ਕਿਰਤ ਨਹੀਂ ਹਾਰਦੀ। ਅਤੇ ਇਹ ਸੀ ਅਖਰੀ ਅਰਥ। ਅੰਤਰੀ ਅਰਥ, ਅਗਨ ਰਸ ਸੁੱਖ ਹੈ, ਜਦੋਂ ਹਿਰ ਚਿੱਤ ਰੂਪ ਹਿਰਦੇ ਰੂਪੀ ਆਕਾਸ਼ ਵਿੱਚ ਸੂਰਜ ਜਿਹੜਾ ਗਿਆਨ ਦਾ ਚੜ੍ਹਿਆ ਹੋਇਆ, ਅਤੇ ਸਾਨੂੰ ਜਿਹੜੇ ਸੀ ਅਗਨ ਵਾਂਗੂ ਤਪਦਾ ਹੋਇਆ ਰਸ ਸੁੱਖ ਹੈ ਸ਼ੁਭ ਗੁਣਾਂ ਨੂੰ ਸੁਕਾ ਦਿੱਤਾ, ਸ਼ੁਭ ਗੁਣਾਂ ਰੂਪੀ ਜਲ ਨੂੰ ਸੁਕਾ ਕੇ ਮਰੀਆ ਧੁੱਖ ਹੈ, ਮੈਂ ਇਸੇ ਧੁੱਖੇ 'ਚ ਮੇਰਾ ਮਰਨਾ ਹੁੰਦਾ। ਕੀ ਧੁੱਖ ਹੈ ਵੀ ਇੱਕ ਤਾਂ ਉਹ ਸਾੜਦਾ ਸੂਰਜ ਦੀ ਅੱਗ ਸਾੜਦੀ ਹੈ, ਦੂਜਾ ਪਤੀ ਵਾਹਿਗੁਰੂ ਦੀ ਪ੍ਰਾਪਤੀ ਦਾ ਵਿਛੋੜਾ ਸਾੜ ਰਿਹਾ, ਇਹ ਇਹ ਮੈਨੂੰ ਇਹ ਧੁੱਖ ਇਹ ਝੋਰਿਆ ਨੇ ਮੈਨੂੰ। ਭੀ ਸੋ ਕੀਰਤਨਾ ਹਾਰੇ, ਪਰ ਜਿਵੇਂ ਉਹ ਗਿਆਨ ਰੂਪੀ ਸੂਰਜ ਆਪਣੀ ਕੀਰਤਨੀ ਹਾਰਦਾ, ਜਾਂ ਬੁੱਧੀ ਜਿਹੜੀ ਆ ਸਾਡੀ ਫਿਰ ਆਪਣੀ ਕੀਰਤਨ ਨੂੰ ਨਹੀਂ ਹਾਰਦੀ, ਉਹ ਬੀਜ ਜਿਹੜਾ ਹੈ ਉਹਨੂੰ ਛਪਾ ਕੇ ਰੱਖਿਆ ਹੈ, ਜਦੋਂ ਕਦੇ ਉਪਦੇਸ਼ ਮਿਲੂਗਾ ਗੁਰੂ ਵਾਲੇ ਬਣਨਗੇ ਤਾਂ ਉਹਨੂੰ ਪੈਦਾ ਕਰ ਦੇਗੀ। ਚਲੋ
ਰੱਥ ਫਿਰੈ ਛਾਇਆ ਧਨ ਤਾਕੈ,
ਹਾਂ ਤੱਕ ਹੈ ਪੜ੍ਹ ਲੈ ਠੀਕ ਹੈ।
ਟੀਡ ਲਵੇ ਮੰਜ ਬਾਰੇ,
ਹਾਂ ਲਵੇ ਤਾਂ ਜਮਕੀ ਲਾ ਕੇ ਪੜ੍ਹ ਲਓ ਸਾਰੇ। ਰੱਥ ਫਿਰੈ,
ਰੱਥ ਫਿਰੈ
ਛਾਇਆ ਧਨ ਤੱਕ ਹੈ,
ਛਾਇਆ
ਧਨ ਤਾਕੈ, ਤੱਤੇ ਤਦ ਕਲਾ ਕੇ ਭਾਰਾ ਕਰਕੇ ਪੜ੍ਹਨਾ, ਤਾਕ ਹੈ ਨਹੀਂ ਪੜ੍ਹਨਾ, ਜੇ ਤਾਕ ਹੈ ਬਣਗਾ ਤਿਸਲਾ ਅਰਥ ਹੋ ਜੂ, ਤੱਕ ਹੈ ਮੈਨੇ ਤੱਕਣਾ ਵੇਖਣਾ, ਤੱਕ ਹੈ ਇਹਦਾ ਅਰਥ। ਫਿਰ ਪੜ੍ਹਿਓ ਸਾਰੇ,
ਰੱਥ ਫਿਰੈ ਛਾਇਆ ਧਨ ਤਾਕੈ, ਟੀਡ ਲਵੇ,
ਟੀਡ ਨਹੀਂ ਕਹਿਣਾ ਫਿਰ ਢੱਡਾ ਲੱਗ ਗਿਆ, ਡੱਡਾ ਹੀ ਟੀਡ,
ਟੀਡ ਲਵੇ ਮੰਜ ਬਾਰੇ,
ਟੀਡ ਟਿੱਡੇ ਜਾਂ ਬਿੰਡੇ ਨਹੀਂ ਬੋਲਦੇ, ਹਾਂ ਟਿੱਡੇ ਬੋਲਦੇ ਜੰਗਲ 'ਚ। ਹੁਣ ਇਹਦਾ ਅਰਥ ਰੱਥ ਫਿਰੈ, ਜਦੋਂ ਸੂਰਜ ਦਾ ਰੱਥ ਫਿਰਦਾ ਨਾ, ਇਹ ਸੂਰਜ ਦਾ ਰੱਥ ਜਦੋਂ ਦਖਨਾਇਣ ਹੁੰਦਾ ਹੈ, ਦੱਖਣ ਵਾਲੇ ਪਾਸੇ ਨੂੰ ਚੱਲਦਾ ਸੂਰਜ ਦਾ ਰੱਥ, ਕਦੋਂ ਚੱਲਦਾ ਹੈ, ਹਾੜ ਜਿੱਦਣ 13 ਹਾੜ ਹੁੰਦਾ ਹੈ ਨਾ, 13 ਹਾੜ ਵਾਲਾ ਦਿਨ ਸਭ ਤੋਂ ਵੱਡਾ ਦਿਨ ਹੁੰਦਾ ਹੈ, ਜੂਨ ਪਤਾ ਨਹੀਂ ਕਿੰਨੀ ਹੁੰਦੀ ਹੈ, ਵੱਡਾ ਦਿਨ ਹਾਂ 22 ਜੂਨ ਨੂੰ ਸਭ ਤੋਂ ਵੱਡਾ ਦਿਨ ਮੰਨਦੇ ਨੇ, ਪਰ ਦੇਸੀ ਮਹੀਨੇ ਮੁਤਾਬਕ ਜਿੱਦਣ 13 ਹਾੜ ਹੁੰਦਾ ਹੈ ਉੱਦਣ ਸਭ ਤੋਂ ਵੱਡਾ ਦਿਨ ਹੁੰਦਾ, ਕਿਉਂ ਹੁੰਦਾ, ਉੱਦਣ ਸੂਰ ਦਖਨਾਇਣ ਵਾਲੇ ਪਾਸੇ ਨੂੰ ਚੱਲਦਾ, ਦਖਨਾਇਣ ਹੁੰਦਾ। ਅਤੇ ਉਤਰਾਇਣ ਕਦੋਂ ਹੁੰਦਾ ਹੈ, ਜਦੋਂ ਨੌ ਪੋਹ ਵਾਲਾ ਦਿਨ ਹੁੰਦਾ, ਜਿਹੜਾ ਆਪਣਾ ਲੰਘ ਕੇ ਗਿਆ, ਉੱਦਣ ਨੌ ਪੋਹ ਨੂੰ ਸਭ ਤੋਂ ਵੱਡੀ ਰਾਤ ਹੁੰਦੀ ਹੈ। ਅਤੇ ਦਸੰਬਰ ਕਿੰਨਾ, ਹਾਂ 22 ਦਸੰਬਰ ਸਭ ਤੋਂ ਵੱਡੀ ਰਾਤ, ਦਿਨ ਸਭ ਤੋਂ ਛੋਟਾ ਹੁੰਦਾ ਜਦੋਂ ਇਹ ਸੂਰਜ ਉਤਰਾਇਣ ਹੁੰਦਾ, ਉਦੋਂ ਉੱਤਰ ਵਾਲੇ ਪਾਸੇ ਨੂੰ ਇਹਦੀ ਰੁੱਖ ਹੁੰਦਾ ਚੱਲਣ ਦਾ, ਰੱਥ ਆਪਣਾ ਇੱਧਰ ਨੂੰ ਲੈ ਕੇ ਚੱਲਦਾ। ਜਿਹੜੇ ਯੋਗੀ ਇਹ ਲੋਕ ਨੇ ਉਹਨਾਂ ਨੇ ਮੰਨਿਆ ਵੀ ਜਦੋਂ ਸੂਰਜ ਦਖਨਾਇਣ ਹੁੰਦਾ ਹੈ ਉਦੋਂ ਸਵਰਗ ਦੇ ਬੂਹੇ ਬੰਦ ਹੋ ਜਾਂਦੇ ਨੇ, ਅਤੇ ਜਦੋਂ ਸੂਰਜ ਉਤਰਾਇਣ ਹੁੰਦਾ ਨੌ ਪੋਲੇ ਦਿਨ ਤਾਂ ਸਵਰਗ ਦੇ ਬੂਹੇ ਖੁੱਲ੍ਹ ਜਾਂਦੇ ਨੇ। ਤਾਂ ਹੀ ਯੋਗੀ ਲੋਕ ਸੂਰਜ ਦਖਨਾਇਣ ਹੁੰਦਿਆਂ ਹੋਏ ਆਪਣੇ ਪ੍ਰਾਣ ਨਹੀਂ ਤਿਆਗਦੇ, ਵੀ ਉੱਥੇ ਤਾਂ ਬੂਹੇ ਬੰਦ ਹੋਏ ਪਏ ਨੇ ਸਵਰਗ 'ਚ ਹੁਣ, ਅਤੇ ਉਤਰਾਇਣ ਜਦੋਂ ਹੁੰਦਾ ਉਦੋਂ ਤਿਆਗਦੇ। ਆ ਤੁਸੀਂ ਸੁਣਿਆ ਹੁਣ ਜਿਹੜਾ ਆਉਂਦਾ ਹੈ ਮਹਾਂਭਾਰਤ ਕਦੇ ਵੇਖਿਆ ਹੋਣਾ, ਜਿਹੜਾ ਸੀ ਭੀਸ਼ਮ ਪਿਤਾਮਾ, ਉਹ ਅਰਜਨ ਨੇ ਤੀਰ ਮਾਰ ਮਾਰ ਕੇ ਸੇਜਾਂ ਜਿਹੜਾ ਸੀ ਉਹਨੂੰ ਸੇਜ ਲਾ ਦਿੱਤੀ ਤੀਰਾਂ ਦੀ, ਪਰ ਪ੍ਰਾਣ ਅਜੇ ਕਿ ਉਹਨੂੰ ਤਾਕੇ, ਕਿਉਂਕਿ ਸੂਰਜ ਉਹਨਾਂ ਦਿਨਾਂ ਵਿੱਚ ਦਖਨਾਇਣ ਸੀ, ਦੱਖਣ ਵਾਲੇ ਪਾਸੇ ਸੀ, ਯੋਗੀ ਜਨ ਦਖਨਾਇਣ ਹੁੰਦਿਆਂ ਸੂਰਜ ਦੇ ਨਹੀਂ ਪ੍ਰਾਣ ਤਿਆਗਦੇ, ਕਦੋਂ ਤਿਆਗੇ ਜਦੋਂ ਉਤਰਾਇਣ ਹੋਇਆ। ਇਉਂ ਜਿਹੜਾ ਸੀ ਮਹਾਰਾਜ ਕਹਿੰਦੇ ਨੇ ਰੱਥ ਫਿਰੈ ਛਾਇਆ ਧਨ ਤੱਕੈ ਟੀਡ ਲਵੈ ਮੰਝ ਬਾਰੇ, ਰੱਥ ਫਿਰੈ ਸੂਰਜ ਦਾ ਰੱਥ ਦਖਨਾਇਣ ਨਾਲ ਆਸੇ ਪਾਸੇ ਫਿਰਦਾ, ਅਤੇ ਕਿੰਨੀ ਉਸ ਵੇਲੇ ਗਰਮੀ ਹੁੰਦੀ ਹੈ, ਧਨ ਤੱਕੈ, ਧਨ ਇਸਤਰੀਆਂ ਕੀ ਤੱਕਦੀਆਂ ਨੇ, ਛਾਇਆ ਠੰਡੀ ਛਾਂ ਤੱਕਦੀਆਂ ਨੇ, ਕਿ ਦਰਖਤਾਂ ਥੱਲੇ ਚੱਲੀਏ, ਯਾਤਰੀ ਵੀ ਤੱਕਦੇ ਨੇ ਵੀ ਇੰਨਾ ਤਪ ਰਿਹਾ ਅਤੇ ਸੂਰਜ ਵੱਡਾ ਦੇਣਾ ਸਾਰਿਆਂ ਤੋਂ, ਅਤੇ ਛਾਂ ਨੂੰ ਤੱਕਦੇ ਨੇ। ਅਤੇ ਉਹਨਾਂ ਦਿਨਾਂ ਵਿੱਚ ਫਿਰ ਟੀਡ ਲਵਾ ਜਿਹੜੇ ਟਿੱਡੇ ਨੇ ਜਾਂ ਬਿੰਡੇ ਨੇ, ਉਹ ਲਵਾ ਮੈਨੇ ਬੋਲਦੇ ਨੇ, ਕਿੱਥੇ ਬੋਲਦੇ ਨੇ, ਮੰਝ ਬਾਰਾ ਬਾਰਾ ਮੈਨੇ ਉਜਾੜ ਵਿੱਚ, ਸੂਰਜ ਨੂੰ ਤਪਦਾ ਤਾਂ ਪਹਿਰਾ ਤਪਿਆ ਹੁੰਦਾ, ਉਹ ਟੀ ਟੀ ਜੀ ਕਰਦੇ ਹੁੰਦੇ ਬਿੰਡੇ, ਅਤੇ ਉਹ ਬੋਲਦੇ ਨੇ। ਇਹ ਤਾਂ ਹੋ ਗਿਆ ਅਖਰੀ ਅਰਥ। ਹੁਣ ਅੰਤਰੀ ਅਰਥ, ਇਹ ਥੋੜ੍ਹਾ ਧਿਆਨ ਨਾਲ ਸੁਣਨਾ ਪਊ। ਰੱਥ ਫਿਰੈ ਛਾਇਆ ਧਨ ਤੱਕ ਹੈ, ਜਿਹੜਾ ਗਿਆਨ ਰੂਪੀ ਰੱਥ ਹੈ ਨਾ, ਅਤੇ ਅਗਿਆਨ ਦੀਆਂ ਦੋ ਸਤਾ ਨੇ, ਦੋ ਸ਼ਕਤੀਆਂ ਨੇ ਅਗਿਆਨ ਦੀਆਂ, ਇੱਕ ਅਵਰਣ ਸ਼ਕਤੀ, ਇੱਕ ਵਿਖੇਪ ਸ਼ਕਤੀ। ਅੱਗੇ ਜਿਹੜੀ ਅਵਰਣ ਸ਼ਕਤੀ ਹੈ ਇਹ ਵੀ ਦੋ ਰੂਪ ਰੱਖਦੀ ਹੈ, ਇੱਕ ਅਸਤਵਾ ਪਾਦਕ, ਇੱਕ ਅਭਾਨਾ ਪਾਦਕ। ਅਸਤਵਾ ਪਾਦਕ ਕੀ ਹੁੰਦਾ ਹੈ, ਕਿ ਪਰਮੇਸ਼ੁਰ ਨੂੰ ਸੱਤੇ ਨਾ ਮੰਨਣਾ, ਪਰਮੇਸ਼ੁਰ ਹੈ ਨਹੀਂ, ਅਸਤ ਮੈਨੇ है ना मैंने नहीं ना अस्त परमेश्वर है नहीं, यह अज्ञान की एक शक्ति है रब तो मुनकर हो जाना। इनू असतबा पाद कहते हैं रब की होंद तो मुनकर। तो दूजी है अभाना पाद। अभाना पाद की है? सो ना भांत ना प्रीति होनी, जब परमेश्वर मनिया नहीं प्रीति की होनी है, जब होंद ही नहीं मनी, जो होंद मनागे तो ही उस प्रीत करांगे। सो दूजी अभाना पादक है उस प्रतीति ना होनी, ये दूजी शक्ति है। इं अग्ञान दियाँ वर्ण शक्तियां दियाँ दो हिस्से ने अगे सत्वा पादक अपाना पादक। सो ये कह रहे हैं अग्ञान का रथ जदों ये फिर शक्ति दूर कदों हुंदी है जिहड़ी सत्वा पादक है, भी परमेश्वर है नहीं किवें दूर होवे, दूर हुंदी है परोख ज्ञान नाल। परोख पप्पे दे पैर चरारा उत्ते होड़ा खखा, परोख जदों परोख ज्ञान होवे फिर यह शक्ति दूर होंगी है जी अग्ञान की असतबा पादक है। परोख ज्ञान की है? परोख ज्ञान की है भी वेद पढ़ के शास्त्र पढ़ के या धार्मिक ग्रंथ पढ़ के पता लगे भी रब तो हैगा, तुसी कहने है नहीं। सो उदों परोख ज्ञान द्वारा शास्त्र ज्ञान द्वारा गुरु के उपदेश द्वारा परोख ज्ञान जदों होया फिर बिरती नाश होंगी है। तो फिर ये कह रहे हैं रथ फेरा साया तन तक है, जदों अग्ञान दा अग्ञान रूपी सूरज दा रथ, अग्ञान रूपी सूरज दा रथ जदों असतवा पादक जिहड़ा रथ सी ये फिरिया जदों इस पासों बदलिया भाव, पहला तो मनिया ही नहीं ना भी रब है नहीं, असतवा पादक आला पास है, जो इस पासों फिर गया मुड़ गया वह हुण बिरती नहीं रही, फिर जिहड़ी जग्यासु रूपी स्त्री है वह शांति लैण वास्ते तक है, तकदी है, छाया मैंने शांति या एकाग्रता लैन वास्ते तकदी है, क्योंकि परोख ज्ञान हो गया ना उस पासों मन मुड़िया आया। सो जिहड़ा ज्ञान दा रथ सी जिहड़ा अग्ञान वाला रथ असतबा पादक वाली बिरती लैके शक्ति लैके चल रहा सी उदों फिर गया हुण मुड़ गया, फिर हुण शांति लैन वास्ते भाई वह तकदी है जिगा सुरूप स्त्री। हाँ जी टीड लवै मंझ बारे, हुण बिंडे कि बोल देने उजाड़ में हिरदे रूपी उजाड़ में काम क्रोध आग रूपी बिंडे बोल रहे ने, वो शांति आन नहीं देंदे। चलो अवगन
अवगन बाद चली दुख आ गए सुख तिस साच संभाले।
हाँ अवगन बाद चली जिज्ञासु जिहड़ी प्रतख स्त्री सी अवगणा नूं बंध के चली है इत्थों आ जीवन काल विच, इस करके इत्थे जब दुख अवगणा दी गठड़ी बन ली है अगे फिर दुख ही होगा ना पलोक जाएगी ज्यादा। सुख तिस फिर सुख किवें महाराज जी महाराज कहते पै सुख उन्हू है साच संभाले जेडे सच्चे नाम या सच्चे वाहगुरू याद करते हैं।
नानक जिसनू यह मन दिया
महाराज कहते महाराज जिन्हों तुसी इदा का मन दे दिता नाम सिमरन बंदगी करने वाला मनन करने वाला
मरण जीवन प्रभ नाले
फिर उदा भाई मरना भी उदा जीना भी परमेश्वर दे नाल ही है। बस करो जी बस इत्थे तक सी सवेर दा टाइम भी अपना हुण हो गया, इहनू पौड़ी नू दुबारे पढ़ लो सारे नानक दो जिहड़े असाड़ वाली तक है दबारे पारा करके रथ फिर है ठीक। हाँ टीड किनू कहने टीड ढिड नू ढिड्या ਜਾਂ ਬਿੰਡੇ ਚੱਲ ਨਿੱਕੇ ਨਿੱਕੇ ਜੀਵ ਬੋਲਦੇ ਹੁੰਦੇ ਆ ਨਾ ਦਰਖਤਾਂ 'ਤੇ ਬੈਠੇ ਬੜੇ ਸੋਹਣੀ ਸੁਰ 'ਚ ਉਹਨਾਂ ਦੇ ਬਾਰੇ ਕਿ। ਸੋ ਜੀ ਚਾਰ ਹਾੜ ਤੱਕ ਆਪਣੇ ਮਹੀਨਿਆਂ ਦਾ ਸੰਥਿਆ ਅਤੇ ਵਿਆਖਿਆ ਹੋ ਗਈ, ਕੱਲ੍ਹ ਨੂੰ ਸਾਵਣ ਆਊਗਾ ਗੁਲਗੁਲੇ ਕਚੌਰੀਆਂ ਬਣਾਏ।
ਬਾਬਾ ਜੀ ਇੱਕ ਕੁਆਚਨ
ਹਾਂਜੀ ਪੁੱਛੋ
ਬਾਬਾ ਜੀ ਜਿਹੜੇ ਮਾਘ ਅਤੇ ਫੱਗਣ ਆ
ਉਹ ਵੀ ਆਉਣਗੇ
ਨਹੀਂ ਇਹਨਾਂ ਦਾ ਕੀ ਮਤਲਬ ਫਾਲਿਆ ਪਏ
ਆਪਾਂ ਵਿਚਾਰਾਂਗੇ ਜਦੋਂ ਮਾਘ ਆਊਗਾ ਨਾ
ਹਾਂਜੀ
ਦੱਸਣਗੇ ਮਹਾਰਾਜ ਜੀ ਮਾਘ ਦਾ ਮਹੀਨਾ ਮਕਰ ਰਾਸੀ ਵਿੱਚ ਸੂਰਜ ਹੁੰਦਾ ਗ੍ਰਹਿਣ ਲੱਗਦਾ ਇਹਦੇ 'ਚ ਆ ਹੁਣ ਵੀ ਲੱਗਣਾ ਹੈ ਨਾ ਕੱਲ੍ਹ ਨੂੰ ਕਿ ਪਰਸੋਂ ਨੂੰ
ਨਹੀਂ ਜੀ ਕਹਿੰਦੇ ਪਏ
ਮਾਘ ਮਹੀਨਾ ਚੜ੍ਹੇ 'ਤੇ ਲੱਗਣਾ ਮਕਰ ਰਾਸੀ ਸੂਰਜ ਆਉਂਦਾ ਨਾ ਗ੍ਰਹਿਣ ਲੱਗਦਾ ਸੂਰਜ ਨੂੰ ਐਤਕੀ ਲੱਗ ਰਿਹਾ ਉਦੋਂ ਫਿਰ ਬੜਾ ਪੁੰਨ ਕਰਦੇ ਦਾਨ ਕਰਦੇ ਕੁੰਭ ਦਾ ਮੇਲਾ ਹੁੰਦਾ ਹਰਿਦੁਆਰ ਉੱਥੇ ਪ੍ਰਾਗਰਾਜ ਬੜਾ ਭਾਰੀ ਹੋਣਾ ਐਤਕੀ ਵੀ